ਰੱਬੀ ਦਾਤਾਂ ਵਿਚੋਂ ਬੜਮੁੱਲੀ ਦਾਤ ਹੈ, ਇਹ ਇੱਕ ਦਿਸ਼ਾ ਹੈ ਗੁਰਬਾਣੀ ਵਿਚ, ਇੱਕ ਪ੍ਰਕਰਨ ਹੈ ਭਾਵਨਾ ਮੰਨਣ ਤੇ। ਭਾਣਾ ਮੰਨ ਕੇ ਸੰਸਾਰ ਨੂੰ ਇੱਕ ਨਵਾਂ ਸੰਦੇਸ਼ ਦੇਣ ਵਾਲੇ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜਿਆ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਉਹ ਦਿਹਾੜਾ ਕੱਲ੍ਹ ਹੈ ਤੇ ਕੱਲ੍ਹ ਫਿਰ ਗੁਰੂ ਸਾਹਿਬ ਦੀ ਸ਼ਹੀਦੀ ਦੀ ਗੱਲ ਹੋਈ। ਚਲਦੇ ਹੋਏ ਪ੍ਰਕਰਨ ਵਿਚ ਜੋ ਕੱਲ੍ਹ ਵਿਚਾਰ ਸ਼ੁਰੂ ਹੋਈ ਸੀ, ਸੁਚੇਸ਼ੇ ਤੇ ਸੰਗਤ ਦਾ ਅਸਰ ਔਰ ਸੰਗਤ ਦੀ ਮਹਾਨਤਾ, ਇਹ ਕੁਸੰਗਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਦਾ ਨੁਕਸਾਨ ਕਰਦੀ, ਇਸ ਤਰ੍ਹਾਂ ਦੀ ਭਾਵਨਾ ਦੇ ਵਿਚਾਰ ਸ਼ੁਰੂ ਹੋਈ ਹੈ ਕੱਲ੍ਹ ਤੋਂ। ਅੱਜ ਦੀ ਵਿਚਾਰ ਨੂੰ ਪ੍ਰਾਰੰਭ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਮਹਾਨ ਸਮਰਥ ਬਾਣੀ ਤੋਂ ਕਰਦੇ ਹਾਂ ਜੋ ਭਗਤਾਂ ਦੇ ਵਿੱਚ ਸਾਰਿਆਂ ਭਗਤਾਂ ਦੇ ਸ਼੍ਰੋਮਣ ਭਗਤ ਕਹਿਲਾਏ ਸਨ। ਹਾਲਾਂਕਿ ਉਨ੍ਹਾਂ ਦਾ ਗੁਰੂ ਰਾਮਾਨੰਦ ਵੀ ਹੈ, ਕਬੀਰ ਸਾਹਿਬ ਦਾ ਗੁਰੂ ਰਾਮਾਨੰਦ ਸੀ। ਕੁਝ ਇਤਿਹਾਸਕ ਤੱਥ ਇਹ ਵੀ ਹਨ ਕਿ 107 ਵਰ੍ਹੇ ਦੀ ਉਮਰ ਵਿਚ ਕਾਂਸੀ ਦੇ ਵਿਚ ਗੁਰੂ ਨਾਨਕ ਦਾ ਮਿਲਾਪ, ਤਾਰੀਖਾਂ ਜੇ ਉਹ ਸਾਰੀਆਂ ਨੰਬਰਵਾਰ ਆਪਾਂ ਦੇਖਦੇ ਹਾਂ ਤਾਂ ਮਿਲਾਪ ਗੁਰੂ ਨਾਨਕ ਨਾਲ, ਉਦੋਂ ਮਹਾਰਾਜ ਦੀ ਉਮਰ 38 ਵਰ੍ਹਿਆਂ ਦੀ ਸੀ ਲਗਭਗ, ਕਬੀਰ ਸਾਹਿਬ ਦੀ 107 ਵਰ੍ਹਿਆਂ ਦੀ। ਗੁਰੂ ਨਾਨਕ ਦੇ ਮਿਲਾਪ ਦੇ ਪ੍ਰਭਾਵ ਨੂੰ ਬੋਲਦਿਆਂ ਕਬੀਰ ਸਾਹਿਬ ਨੇ ਕਿਹਾ, ਕਿਉਂਕਿ ਗੁਰੂ ਤਾਂ ਪਹਿਲਾਂ ਵੀ ਮਿਲਿਆ ਸੀ, ਕਹਿੰਦਾ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਹੁਣ ਸੱਚਾ ਸਤਿਗੁਰੂ ਮਿਲ ਗਿਆ। ਉਹ ਗੁਰੂ ਦੇ ਜਾਤੀ ਵਿਤਕਰਾ ਵੀ ਸੀ ਥੋੜਾ ਬਹੁਤ, ਜੋ ਕੁਛ ਪੋਥੀਆਂ ਦੇ ਵਿੱਚ ਦਾਸ ਨੇ ਪੜ੍ਹਿਆ ਆਪਣੇ ਅੱਖਾਂ ਨਾਲ, ਮੈਂ ਉਹੀ ਗੱਲ ਸਾਂਝੀ ਕਰਦਾ ਲਿਖਤ ਰੂਪ ਦੇ ਵਿੱਚ। ਔਰ ਤਾਰੀਖਾਂ, ਕਬੀਰ ਦਾ ਜਨਮ ਕਦੋਂ ਹੋਇਆ, ਕਬੀਰ ਦਾ ਜਾਣਾ ਕਦੋਂ ਹੋਇਆ, ਗੁਰੂ ਨਾਨਕ ਨਾਲ ਮਿਲਾਪ ਪੰਚ ਕੋਸ਼ੀ ਤੇ ਕਿਵੇਂ ਹੋਇਆ, ਇਹ ਬਾਤ ਸਾਡੇ ਇਤਿਹਾਸ ਤੋਂ ਬਾਹਰ ਕਬੀਰ ਪੰਥੀਆਂ ਵਿੱਚ ਲਹਿਣਾ ਸੋ ਹੋਇਆ ਜੀ ਨੇ ਕਬੀਰ ਸਾਹਿਬ ਦੇ ਜੀਵਨ, ਇਹ ਬਾਤ ਉਸ ਪੋਥੀ ਵਿੱਚ ਬਣ ਗਈ, ਲਹਿਣਾ ਸੁਣੀ ਜਾਣ ਸਕ। ਖੈਰ ਆਪਣਾ ਵਿਸ਼ਾ ਨਹੀਂ, ਤੇ ਕਬੀਰ ਸਾਹਿਬ ਦੇ 534 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਕੁਝ ਸ਼ਲੋਕ ਹਨ, ਕੁਝ ਸ਼ਬਦ ਹਨ ਜੋ ਸਤਸੰਗਤ ਦਾ ਪ੍ਰਕਰਨ ਹੈ। ਉਸ ਪ੍ਰਕਰਨ ਦਾ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਵਚਨ ਸ਼ਲੋਕਾਂ ਦੇ ਵਿੱਚ ਹੈ, ਕਬੀਰ ਏਕ ਘੜੀ, ਪਹਿਲਾਂ ਰਾਰੇ ਦੇ ਨਾਲ ਹੈ, ਭਾਵ ਘੜੀ ਤੋਂ ਹੀ ਹੈ, ਪਰ ਜੋ ਅੱਖਰ ਹੈ ਕਬੀਰ ਏਕ ਘੜੀ ਆਦੀ ਘੜੀ ਫਿਰ ਰਾਰੇ ਦੇ ਨਾਲ, ਕਬੀਰ ਏਕ ਘੜੀ ਆਦੀ ਘੜੀ ਆਦੀ ਹੋਂ ਦੇ ਆਦ ਭਗਤਨ ਸੇਤੀ ਗੋਸੇ ਜੋਤੀ ਮੈਂ ਸੁਣਦਾ ਸ਼ਲੋਕ ਹੈ। ਕਬੀਰ ਸਾਹਿਬ ਕਹਿੰਦੇ ਆ ਭਾਵੇਂ ਇੱਕ ਘੜੀ, ਭਾਵੇਂ ਅੱਧੀ ਘੜੀ, ਭਾਵੇਂ ਅੱਧੀ ਤੋਂ ਅੱਧੀ ਘੜੀ, ਤੂੰ ਜ਼ਿੰਦਗੀ ਦੇ ਚੱਲਦੇ ਹੋਏ ਸਫ਼ਰ ਵਿੱਚ ਅੱਠਾਂ ਪਹਿਰਾਂ ਦੇ ਵਿੱਚ ਇੱਕ ਸਮਾਂ ਪਰਮਾਤਮਾ ਦੀ ਪ੍ਰਾਪਤੀ ਵਾਲੇ ਗਿਆਨ ਗੋਸ਼ਟੀ ਕਰਨ ਵਾਲਿਆਂ ਦੀ ਸੰਗਤ ਜ਼ਰੂਰ ਕਰ। ਤੇ ਕਈ ਵਾਰ ਅਸੀਂ ਆਪਣੀ ਮਰਜ਼ੀ ਦੇ ਨਾਲ ਅਰਥ ਕਰ ਲੈਂਦੇ ਹਾਂ, ਹੁਣ ਤਾਂ ਬਾਤ ਕੁਛ ਐਸੀ ਹੋ ਰਹੀ ਹੈ ਵੀ ਅੰਨੀ ਪੀਂਦੀ ਸੀ, ਕੁੱਤੇ ਨਾਲ ਦੀ ਨਾਲ ਆਟਾ ਚੱਟੀ ਜਾ ਰਹੇ ਸੀ, ਕੋਈ ਹਟਾਉਣ ਵਾਲਾ ਨਹੀਂ ਸੀ, ਇਹ ਹਾਲ ਸਾਡੀ ਕੌਮ ਦਾ ਹੁੰਦਾ ਜਾ ਰਿਹਾ। ਲਿਖਤੀ ਰੂਪ ਦੇ ਅਰਥ ਕੁਝ ਹੋਰ, ਪ੍ਰਚਾਰੇ ਕੁਝ ਹੋਰ ਜਾ ਰਹੇ ਨੇ, ਕਿਹਾ ਕੁਝ ਹੋਰ ਜਾ ਰਿਹਾ, ਅਰਥ ਪ੍ਰਮਾਣਿਤ ਕੁਝ ਹੋਰ ਨੇ, ਉਹ ਮਨ ਘੱਟ ਬਾਅਦ ਚੱਲੇ ਨਹੀਂ ਕਰਦੇ। ਇਸ ਕਰਕੇ ਪ੍ਰਚਾਰ ਵਿੱਚ ਦਾਸ ਨੇ ਆਪਣੇ ਕੰਨਾਂ ਨਾਲ ਸੁਣਿਆ ਕਿ ਜੀ ਭਾਵੇਂ ਇੱਕ ਘੜੀ ਭਜਨ ਕਰੋ, ਇੱਕ ਘੜੀ ਨਹੀਂ ਹੁੰਦਾ, ਅੱਧੀ ਘੜੀ ਕਰੋ, ਅੱਧੀ ਘੜੀ ਨਹੀਂ ਹੁੰਦਾ ਉਦੋਂ ਅੱਧੀ ਘੜੀ ਕਰੋ। ਬਾਤ ਇੱਥੇ ਭਜਨ ਦੀ ਨਹੀਂ ਹੈ, ਸਿਮਰਨ ਦੀ ਬਾਤ ਹੈ ਨਹੀਂ। ਗੋਸ਼ਤ ਸ਼ਬਦ ਜਿਹੜਾ ਹੈ ਉਹ ਤਾਂ ਸਪਸ਼ਟ ਕਰਦਾ ਰਾਮਕਲੀ ਰਾਗ ਦੇ ਅੰਦਰ ਪਾਤਸ਼ਾਹ ਦੇ ਬੋਲ, ਤੇ ਉਸ ਬਾਣੀ ਦਾ ਨਾਂ ਹੀ ਗੋਸ਼ਤ ਰੂਪ ਬਾਣੀ ਦਾ ਲਿਖਿਆ ਸਿੱਧ ਗੋਸ਼ਤ। ਸਿੱਧਾਂ ਦੇ ਨਾਲ ਵਿਚਾਰ ਵਟਾਂਦਰਾ, ਤੇ ਇਸ ਕਰਕੇ ਗੋਸ਼ਤ ਸ਼ਬਦ ਨੂੰ ਸਿਮਰਨ ਦੇ ਨਾਲ ਜੋੜ ਲੈਣਾ ਇਹ ਬਹੁਤ ਅਣਜਾਣ ਦੀ ਬਾਤ ਹੈ। ਗੋਸ਼ਤ ਸ਼ਬਦ, ਗੋਸ਼ਤ ਦਾ ਮਤਲਬ ਹੀ ਗਿਆਨ ਗੋਸ਼ਤ। ਕਿਸੇ ਵਿਸ਼ੇ ਤੇ ਚਰਚਾ ਪਰਮਾਰਥੀ ਅਨੰਤ ਵਿਸ਼ੇ, ਇੱਕ ਤਾਂ ਇਹ ਬਾਤ ਸਪਸ਼ਟ ਹੋਈ ਵੀ ਇੱਕ ਘੜੀ ਕਰੋ, ਅੱਧੀ ਕਰੋ, ਉਦੋਂ ਦੀ। ਹੁਣ ਬਾਤ ਇਹ ਹੈ ਜਿਵੇਂ ਸਤਪੁਰਸ਼ਾਂ ਨੇ ਲਿਖਿਆ ਕਿ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਜਿਵੇਂ ਕੇਲੇ ਦੇ ਪੱਤਿਆਂ ਨੂੰ ਫਰੋਲੀਏ ਵਿੱਚੋਂ ਹੋਰ ਪੱਤੇ, ਹੋਰ ਪੱਤੇ ਪੱਤੇ ਹੀ ਨਿਕਲਦੇ ਜਾਣਗੇ, ਕੇਲੇ ਨੂੰ ਛਿੱਲਿਆ ਉਹਦੇ ਵਿੱਚੋਂ ਨਿਕਲਦਾ ਹੋਰ ਕੁਛ ਨੀ ਪੱਤਿਆਂ ਤੋਂ, ਪੱਤੇ ਹੀ ਪੱਤੇ, ਹਰ ਪੱਤੇ ਤੋਂ ਬਾਅਦ ਦੂਜਾ ਫਿਰ ਪੱਤਾ ਹੀ ਹੈ। ਇਸੇ ਤਰ੍ਹਾਂ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਪਾਤ। ਗੁਰੂ ਨਾਨਕ ਦੀ ਗੱਲ ਸਭੇ ਹੋਵੇ ਤਾਂ ਉਸ ਪੱਤੀ ਅਨੁਸਾਰ ਵੀ ਜਿਹੜੀ ਘੜੀ ਹੈ ਇਹ ਵੀ ਬਾਤ ਅਧੂਰੀ ਹੋਏਗੀ ਜੇ ਹੁਣ ਆਪਾਂ ਇਹਨੂੰ ਨਾ ਸਮਝੀਏ ਵੀ ਘੜੀ ਕੀ ਹੋਈ ਹੈ। ਜਿਹੜੇ ਕਬੀਰ ਸਾਹਿਬ ਨੇ ਕਿਹਾ ਇੱਕ ਘੜੀ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ, ਫਿਰ ਸਮਝਣ ਇਹ ਵੀ ਅਰਥ ਨਾਲ ਸਮਝਣ ਵਾਲਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸਮੇਂ ਨੂੰ ਬਰੀਕੀ ਦੇ ਨਾਲ ਸਮਝ ਕੇ ਆਪਣੀ ਰਚਨਾ ਤੋਂ ਉਚਾਰਨ ਕੀਤਾ ਹੈ, ਘੱਟ ਤੋਂ ਘੱਟ ਸਮਾਂ ਉਹਦਾ ਪਤਾ ਜੋ ਗੁਰੂ ਨਾਨਕ ਨੇ ਬਾਣੀ ਵਿੱਚ ਦਿੱਤਾ ਹੈ, ਤੇ ਉੱਥੇ ਤਾਂ ਅੱਜ ਦਾ ਵਿਗਿਆਨ ਦਾ ਪਹੁੰਚਣਾ ਵੀ ਔਖਾ ਹੈ, ਇੰਨੀ ਬਰੀਕੀ ਤੱਕ ਪਹੁੰਚਣ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜਿਹੜਾ ਸੁਹਰੇ ਨਾਮ ਦੀ ਬਾਣੀ ਵਿੱਚ ਕਿਹਾ ਵਿਸਵੇ ਚੱਸਿਆ ਘੜੀਆ ਬਹਿਰਾ ਛੁੱਟੀ ਵਾਰੀ ਮਾਹੋ ਹੋਆ, ਇੱਕ ਲਾਈਨ ਦੇ ਵਿੱਚ ਬਹੁਤ ਕੁਛ ਕਹਿ ਦਿੱਤਾ ਗੁਰੂ ਸਾਹਿਬ। ਉਹ ਕਹਿੰਦੇ ਪੜ੍ਹਨ ਨੂੰ ਪੜ੍ਹੀ ਜਾਈਏ, ਇਹਨੇ ਤਾਂ ਕਈ ਪੰਕਤੀਆਂ ਪੜ੍ਹ ਕੇ ਆਪਣੇ ਕੀਰਤਨ ਸੋਹਣਾ ਸਮਾਪਤ ਕਰ ਦੇਣਾ ਹੁੰਦਾ ਹੈ, ਪਰ ਜਦੋਂ ਵਿਚਾਰ ਕੇ ਪੜਾਂਗੇ ਫਿਰ ਇਹਦੇ ਵਿੱਚੋਂ ਬਹੁਤ ਕੁਛ ਗਿਆਨ ਦੀ ਬਾਤ ਨਿਕਲੇਗੀ। ਸਮਝਣ ਪਏਗਾ ਵਿਸਵੇ ਕੀ ਹੁੰਦੇ ਨੇ, ਚੱਸੇ ਕੀ ਹੁੰਦੇ ਨੇ। ਫਿਰ ਘੜੀ ਸ਼ਬਦ ਹੈ ਕਵੀ ਇਹ ਘੜੀ, ਤੇ ਅੱਜ ਦੀ ਇਸ ਵਿਚਾਰ ਵਿੱਚ ਇੰਨੀ ਕੁ ਗੱਲ ਭਾਵੇਂ ਔਖੇ ਸੌਖੇ ਸਾਰਿਆਂ ਨੂੰ ਜਿਹੜਾ ਸਮਝਣੀ ਪਏਗੀ ਵੀ ਇਹਦੇ ਵਿੱਚ ਬਹੁਤ ਹੀ ਦਿਲਚਸਪੀ ਵੀ ਨਾਮ ਨੇ। ਗਿਣਤੀ ਮਿਣਤੀ ਦੀ ਗੱਲ ਹੈ, ਕਈਆਂ ਦੇ ਥੋੜੀ ਜਿਹੀ ਘੱਟ ਸਮਝ ਵੀ ਆਵੇ, ਪਰ ਜੇ ਦੋ ਚਾਰ ਵਾਰੀ ਸੁਣੋਗੇ ਇਹ ਬਾਤ ਫਿਰ ਚੰਗੀ ਤਰ੍ਹਾਂ ਸਮਝ ਲਈ ਹੈ। ਸਮੇਂ ਦੀ ਗਿਣਤੀ ਹੈ, ਇਹਨੂੰ ਸਮੇਂ ਨੂੰ ਸਮਝਣ ਵਾਸਤੇ ਉਦਾਹਰਣ ਹੈ। ਨਿਆਂ ਸ਼ਾਸਤਰ ਵਾਲਿਆਂ ਨੇ ਇਹ ਕਿਹਾ ਵੀ ਜਦੋਂ ਘੱਟ ਸ਼ਬਦ ਕਹਿ ਦੇਈਏ, ਘੱਟ ਘੱਗਾ ਤੇ ਟੈਂਕਾ ਦੋ ਅੱਖਰ ਨੇ, ਘੱਟ ਸ਼ਬਦ ਕਹੀਏ ਦੋ ਛਿਣ ਬਤੀਤ ਹੋ ਜਾਂਦੇ। ਕਿਤੇ ਕਿਤੇ ਧਾਰਮਿਕ ਦੁਨੀਆਂ ਵਿੱਚ ਸਮੇਂ ਦੇ ਮਾਪਣ ਵਾਲਿਆਂ ਨੇ ਕਿਹਾ ਕਿ ਇੱਕ ਹੱਥ ਵਿੱਚ ਸੁੱਕਾ ਪੱਤਾ ਹੋਵੇ ਅੱਕ ਜਾਂ ਢੱਕ ਦਾ, ਇੱਕ ਹੱਥ ਵਿੱਚ ਸੂਈ ਹੋਵੇ, ਜਦੋਂ ਸੂਈ ਉਹਦੇ ਵਿੱਚ ਮਾਰੀਏ ਉਹਦੇ ਚੋਂ ਕੜਿੱਕ ਦੀ ਆਵਾਜ਼ ਆਏਗੀ, ਉਹ ਜਿਹੜੀ ਆਵਾਜ਼ ਹੈ ਇੱਕ ਖਿੰਨ ਦੀ ਆਵਾਜ਼ ਹੈ। ਸਮੇਂ ਦਾ ਗਿਆਨ ਪ੍ਰਾਪਤ ਕਰ ਉਹ ਇੱਕ ਖਿੰਨ ਹੈ। ਤੇ ਕੁਝ ਧਾਰਮਿਕ ਲੋਕਾਂ ਨੇ ਕਿਹਾ ਕਿ ਜਦੋਂ ਅੱਖਾਂ ਪਲਕਾਂ ਦੇ ਨਾਲ ਵੱਜ ਕੇ ਖੁੱਲਦੀਆਂ ਨੇ ਫੜਕ ਦੇ ਕੇ, ਇਹ ਪੌਣ ਹੈ ਸਾਡੇ ਅੰਦਰ ਦਸ ਕਿਸਮ ਦੀ ਪ੍ਰਾਣ ਸਮਾਨ ਉਪਾਨ ਉਦਾਨ ਬਿਆਨ, ਇਹ ਮੁੱਖ ਪੰਜ ਪ੍ਰਾਣ, ਪੰਜ ਉਪ ਪ੍ਰਾਣ ਨਾਗ ਊਰਮ ਕਰਕਵ ਦੇਵ ਦੱਤ ਨਿਜੈ, ਇਹ ਦਸਾਂ ਟਿਕਾਣਿਆਂ ਚ ਸਰੀਰ ਦੇ ਦਸ ਕਿਸਮ ਦੀ ਕਿਰਿਆ ਨੂੰ ਚਲਾ ਰਹੀ ਹੈ। ਹਵਾ ਇੱਕੋ ਹੀ ਹੈ ਪਰ ਉਹਦੇ ਦਸ ਨਾਂ ਪਏ ਹੋਏ, ਉਹਦੇ ਚ ਇੱਕ ਹਵਾ ਹੈ ਜਿਹੜੀ ਸਾਡੀਆਂ ਪਲਕਾਂ ਲੱਗਦੀਆਂ ਖੁੱਲਦੀਆਂ ਨੇ, ਇਹ ਪ੍ਰਾਣ ਵਾਯੂ ਕੰਮ ਕਰ ਰਹੀ ਹੈ। ਤੇ ਜਦੋਂ ਪਲਕਾਂ ਲੱਗ ਕੇ ਫੜਕ ਦੇ ਕੇ ਖੁੱਲਦੀਆਂ ਤੇ ਇਹਨੂੰ ਨਿਮੇਕ ਕਹਿੰਦੇ, ਇਸ ਨੂੰ ਨਿਮਕ ਕਹਿੰਦੇ। ਨਿਮਕ ਏਕ ਹਰ ਨਾਮ ਦੇ, ਨਿਮਕ ਦੀ ਵਿਵਾਦ ਨਿਮਕ ਨਿਮਕ ਉਸ ਪਰਮਾਤਮਾ ਦਾ ਨਾਮ, ਜੇ ਖਿੰਨ ਪਰ ਨਾਮ ਨਵੀਸ ਹੈ, ਖਿੰਨ ਦਾ ਭਾਵ ਲਿਆ। ਪਰ ਮਹਾਰਾਜ ਸਾਹਿਬ ਨੇ ਇਦੋਂ ਵੀ ਅੱਗੇ ਆਪਣੇ ਸਮੇਂ ਦੇ ਮਾਪ ਨੂੰ ਬਹੁਤ ਸੂਖਮ ਕੀਤਾ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੇ ਘੱਟ ਤੋਂ ਘੱਟ ਸਮਾਂ ਦੇਖੀਏ ਕਿਹੜਾ ਹੈ, ਘੜੀ ਨੂੰ ਸਮਝਣ ਵਾਸਤੇ ਗੱਲਾਂ ਸਮਝਣੀ ਪੈਣਗੀਆਂ, ਤਾਂ ਫਿਰ ਘੱਟ ਤੋਂ ਘੱਟ ਜਿਹੜਾ ਸਮਾਂ ਇਹ ਬਿੰਦ ਸਮਾਂ ਸਾਰਿਆਂ ਤੋਂ ਘੱਟ ਹੈ। ਇਸ ਕਰਕੇ ਬਿੰਦ ਔਰ ਚੁੱਕ ਉਸ ਤੋਂ ਵੱਡਾ ਚੁੱਕ ਹੈ, ਚੁੱਕ ਤੋਂ ਅੱਗੇ ਫਿਰ ਨਿਮਕ ਹੈ। ਹੁਣ ਚੁੱਕ ਦਾ ਪ੍ਰਮਾਣ ਕੋਈ ਨਹੀਂ, ਇਸ ਕਰਕੇ ਗਿਣਤੀ ਚੁੱਕ ਤੋਂ ਸ਼ੁਰੂ ਹੋ ਨਹੀਂ ਸਕਦੀ, ਬਿੰਦ ਤੋਂ ਸ਼ੁਰੂ ਹੋ ਨਹੀਂ ਸਕਦੀ, ਬਹੁਤ ਅਸ਼ੁਕਮ ਹੈ। ਇਸ ਕਰਕੇ ਇੱਕ ਖਿੰਨ ਤੋਂ ਗਿਣੀ ਜ਼ਿੰਦਗੀ ਗਿਣਨੀ ਸ਼ੁਰੂ ਕੀਤੀ ਹੈ, ਇੱਕ ਖਿੰਨ ਤੋਂ। ਇੱਕ ਖਿੰਨ ਹੋ ਗਿਆ ਵੀ ਘੱਟ ਸ਼ਬਦ ਕਹਿਣ ਜਾਂ ਦੋ ਖਿੰਨ ਬਤੀਤ ਹੋ ਗਏ, ਬਹੁਤ ਘੱਟ ਸਮਾਂ। ਘੱਟ ਸ਼ਬਦ ਕਹਿਣ ਨੂੰ ਕਿੰਨੀ ਕੁ ਦੇਰ ਲੱਗਦੀ ਹੈ, ਸੂਈ ਉਹਦੇ ਚ ਮਾਰ ਨੂੰ ਕਿੰਨੀ ਕੁ ਦੇਰ ਲੱਗਦੀ ਹੈ, ਅੱਖਾਂ ਚ ਹੋਣ ਨੂੰ ਕਿੰਨੀ ਕੁ ਦੇਰ ਲੱਗਦੀ ਹੈ। ਪਰ ਕਹਿੰਦੇ ਉਸ ਨਿਮਕ ਨੂੰ ਉਹਦੇ ਛੇ ਟੁਕੜੇ ਕਰ ਲਈਏ, ਉਹਦੇ ਹਿੱਸੇ ਦੇ, ਉਹਨਾਂ ਛੇਵਾਂ ਦੇ ਵਿੱਚੋਂ ਜਿਹੜਾ ਇੱਕ ਹਿੱਸਾ ਬਚਿਆ ਉਹਨੂੰ ਕਹਿੰਦੇ ਚੁੱਕ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਤਾਕਾ ਦਾਸ ਹੈ। ਅੱਗੇ ਬੋਲੋ ਜੀ, ਬਿੰਦ ਬਿੰਦ ਚੁੱਕ ਚੁੱਕ। ਗੁਰੂ ਨਾਨਕ ਦੀ ਗੱਲ ਸਮਝਣ ਵਾਸਤੇ ਥੋੜਾ ਬਹੁਤ ਖੇਚਲ ਤਾਂ ਹੁੰਦੀ ਹੈ, ਬਾਪ ਸਿਮਰਤੀ ਦੇ ਵਿੱਚ ਉਹ ਬਾਤ ਪਾਉਣੀ ਸਿਮਰਤੀ ਦੇ ਖਜ਼ਾਨੇ ਵਿੱਚ ਔਖਾ ਤਾਂ ਹੈਗਾ ਕੰਮ। ਸਾਖੀਆਂ ਬੜੀਆਂ ਸੌਖੀਆਂ ਹੁੰਦੀਆਂ ਸਾਨੂੰ, ਇੱਕ ਵਾਰ ਲੜੀ ਸ਼ੁਰੂ ਹੋ ਗਈ ਜੀ ਮਰਜ਼ੀ, ਪਰ ਸਾਖੀ ਦਾ ਆਪਣਾ ਪ੍ਰਭਾਵ ਹੈ। ਜਦੋਂ ਬੈਠੇ ਸੀ ਗੁਰੂ ਉੱਥੇ ਸਿੱਧੇ ਸੁੱਤੇ ਸਿੱਧੇ ਸਾਖੀ ਚੱਲੀ ਤੇ ਗੁਰਮੁਖਾਂ ਦੀਆਂ ਦੋਨਾਂ ਤਿੰਨ ਦੀਆਂ ਅੱਖਾਂ ਸਜਰ ਹੋ ਗਈ, ਹੈ ਤਾਂ ਸਾਖੀ ਪਰ ਉਹਦਾ ਆਪਣਾ ਪ੍ਰਭਾਵ ਹੈ ਸਾਖੀ ਦਾ। ਤੇ ਸ਼ਬਦ ਦੇ ਸਿਧਾਂਤ ਦਾ ਆਪਣਾ ਅਸਰ ਹੈ, ਗੱਲਾਂ ਦੋਨੇ ਚਾਹੀਦੀਆਂ, ਸਮੇਂ ਅਨੁਸਾਰ ਸਾਖੀ ਵੀ, ਕਿਉਂਕਿ ਸਭ ਤੋਂ ਪਹਿਲਾ ਗ੍ਰੰਥ ਹੀ ਤੁਹਾਡਾ ਸਾਖੀ ਹੈ, ਜਨਮ ਸਾਖੀ ਭਾਈ ਵਾਲੀ ਵਾਲੀ ਤੁਹਾਡਾ ਤਾਂ ਸਿੱਖੀ ਜੀਵਨ ਹੈ, ਸਾਖੀ ਤੋਂ ਸ਼ੁਰੂ ਹੋ ਰਿਹਾ, ਇਹਦਾ ਕਦੀ ਖੰਡਨ ਨਹੀਂ ਹੋ ਸਕਦਾ। ਗੁਰੂ ਨਾਨਕ ਦੀ ਜੀਵਨ ਦੀ ਸਾਰੀ ਯਾਤਰਾ ਭਾਈ ਵਾਲੇ ਨੇ ਆਪਣੇ ਰਸਨਾ ਤੇ ਸੁਣਾਈ, ਗੁਰੂ ਅੰਗਦ ਸਾਹਿਬ ਨੇ ਸੁਣੀ, ਪੈੜੇ ਮੌਕੇ ਨੇ ਲਿਖੀ, ਖੰਡੂਰ ਸਾਹਿਬ ਦੇ ਅੰਦਰ ਬੇਅੰਤ ਸੰਗਤਾਂ ਨੇ ਆਨੰਦ ਮਾਣਿਆ, ਉਹ ਯਾਦਗਾਰੀ ਅਸਥਾਨ ਜਿੱਥੇ ਭਾਈ ਵਾਲੇ ਨੇ ਗੁਰੂ ਨਾਨਕ ਦੀ ਸਾਖੀ ਸੁਣਾਈ ਉਹ ਜਗ੍ਹਾ ਇਸਤਤ ਹੈ, ਮੌਜੂਦ ਹੈ। ਫਿਰ ਵੀ ਜੇ ਜਾਣ ਬੁੱਝ ਕੇ ਕਿਸੇ ਨੇ ਕਹਿਣਾ ਵੀ ਵਾਲੇ ਨਾਂ ਦਾ ਸਿੱਖ ਨਹੀਂ ਹੋਇਆ, ਤਾਂ ਇਹਨੂੰ ਕੋਈ ਰੋਕ ਤਾਂ ਦੇਖੋ, ਜ਼ਬਾਨ ਤਾਂ ਕੋਈ ਕਿਸੇ ਦੀ ਫੜ ਨਹੀਂ ਸਕਦਾ, ਚੱਲਦਾ ਰਹੇ। ਇਸ ਕਰਕੇ ਸਾਖੀ ਆਪਣੇ ਥਾਂ ਤੇ ਹੈ। ਹੁਣ ਕੱਲ ਦਾ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਉਣ ਵਾਸਤੇ ਸਾਖੀ ਵਿੱਚੋਂ ਕੱਢ ਦੇ ਕੇ ਕੀ ਸੁਣਾਓਗੇ, ਫਿਰ ਸੁਣੋਗੇ ਕੀ, ਫਿਰ ਉਹ ਤਾਂ ਸਾਖੀ ਹੀ ਹੈ ਸਾਰੀ ਜਿਹੜੀ ਸੁਣਾਓਗੇ। ਇਸ ਕਰਕੇ ਸਿੱਖੀ ਦਾ ਜਿਸਮ ਹੈ ਜਿਹੜਾ ਇਤਿਹਾਸ ਹੈ, ਜਿਸਮ ਤੋਂ ਬਿਨਾਂ ਵੀ ਕੰਮ ਨਹੀਂ ਚੱਲੇਗਾ ਤੇ ਆਤਮਕ ਦੇ। ਤੋ ਇਸ ਕਰਕੇ ਹੁਣ ਸਮਝ ਆਈ ਵੀ ਗੁਰੂ ਨਾਨਕ ਨੇ ਇਹ ਇਸ਼ਾਰਾ ਜਿਹੜਾ ਦਿੱਤਾ, ਬਿੰਦ ਬਿੰਦ ਚੁੱਕ ਚੁੱਕ ਹੋਏ ਤਾਂ ਸਮਾਂ ਸਮਝਣ ਦਾ ਪਏਗਾ। ਤੇ ਜਿਹੜਾ ਨਿਮਕ ਦਾ ਛੇਵਾਂ ਹਿੱਸਾ ਹੈ ਇਸ ਨੂੰ ਚੁੱਕ ਇੱਕ ਚੁੱਕ ਬਣਿਆ, ਛੇ ਚੁੱਕ ਹੋ ਗਏ, ਇੱਕ ਨਿਮਕ ਦੇ ਵਿੱਚ ਛੇ ਚੁੱਕ ਨੇ। ਹੁਣ ਇੱਕ ਚੁੱਕ ਦੇ ਬਾਰਾਂ ਟੁਕੜੇ ਫੇਰ ਕਰ ਦੇਈਏ, ਬਾਰਾਂ ਹਿੱਸੇ, ਉਹਨਾਂ ਬਾਰਾਂ ਹਿੱਸਿਆਂ ਦੇ ਵਿੱਚੋਂ ਇੱਕ ਹਿੱਸੇ ਨੂੰ ਕਹਿੰਦੇ ਨੇ ਬਿੰਦ। ਕਹਿੰਦਾ ਮੇਰੀ ਬਿੰਦ ਇੱਕ ਗੱਲ ਸੁਣ ਲੈ, ਪਰ ਪਤਾ ਨਹੀਂ ਹੁੰਦਾ ਵੀ ਬਿੰਦ ਹੁੰਦਾ ਕੀ ਹੈ। ਕਈ ਸ਼ਬਦ ਅਸੀਂ ਬੋਲੀ ਆਮ ਵਰਤਦੇ ਤਾਂ ਹੈਗੇ ਸ਼ਬਦ, ਪਰ ਉਹਨਾਂ ਸ਼ਬਦਾਂ ਦਾ ਵੀ ਸਾਨੂੰ ਗਿਆਨ ਨਹੀਂ ਕੀ ਹੈ। ਜਿਵੇਂ ਮਿਸਾਲ ਦੇ ਤੌਰ ਤੇ ਕਹਿੰਦੇ ਵੀ ਮੈਨੂੰ ਫਲਾਣਾ ਸਿਆ, ਤੇਰੇ ਤੇ ਬੜਾ ਹੱਕ ਹੈ, ਜ਼ਬਾਨ ਤੋਂ ਕੀ ਕਹਿ ਰਹੇ ਹੋ, ਮਨੋਂ ਕੀ ਕਹਿ ਰਹੇ ਹੈ, ਮਨ ਤੋਂ ਤਾਂ ਕਹਿ ਰਹੇ ਹੋ ਮੈਨੂੰ ਤੇਰੇ ਤੇ ਗੁੱਸਾ ਹੈ। ਸ਼ਬਦ ਵਰਤਦੇ ਹਰਕ, ਹਰਕ ਨਾਲ ਖੁਸ਼ੀ ਦਾ ਹੁੰਦਾ, ਅਰਥ ਤਾਂ ਬਣੇ ਵੀ ਮੈਨੂੰ ਤੇਰੇ ਤੇ ਬੜੀ ਖੁਸ਼ੀ ਹੈ। ਰੋਸ ਜ਼ਾਹਰ ਕਰਨ ਲੱਗਿਆ ਸ਼ਬਦ ਉਲਟਾ ਉਲਟਾ ਹੈ। ਗੁਰਬਾਣੀ ਦੇ ਵਿੱਚ ਇਸ ਨੂੰ ਹਰਕ ਨੂੰ ਖੁਸ਼ੀ ਦੇ ਥਾਂ ਤੇ ਵਰਤਿਆ ਹੋਇਆ, ਹਰਕ ਸੋ ਵੀ ਜਾ ਕੇ ਨਹੀਂ ਡੈਰੀ ਦੇ ਸਮਾਂ। ਤੇ ਕੁਝ ਗੱਲਾਂ ਜਿਹੜੀਆਂ ਆਪਾਂ ਹੁੰਦਾ ਸੰਗਤ ਦੇ ਵਿੱਚ ਗੁਰੂ ਮਹਾਰਾਜ ਤੋਂ ਪ੍ਰਾਪਤ ਕਰ ਬੈਠਿਆ, ਇਸ ਕਰਕੇ ਇਹ ਹੈ ਚੁੱਖ ਤੇ ਬਿੰਦ ਦੇ ਸਮਾਂ ਜਿਹੜਾ ਸਾਰਿਆਂ ਤੋਂ ਘੱਟ ਹੈ, ਘੜੀ ਤੱਕ ਪਹੁੰਚਣਾ ਹੈ। ਤੇ ਇੱਧਰ ਇਹਨਾਂ ਗਿਣਤੀਆਂ ਬਿਣਤੀਆਂ ਦੇ ਵਿੱਚ ਜਿਵੇਂ ਆਮ ਇੱਕ ਮੁਹਾਵਰਾ ਹੈ ਵੀ ਕਾਜੀ ਦੀ ਦਾੜੀ ਤਵੀਤਾਂ ਦੇ ਨਾਲ ਚਲੀ ਜਾਏ, ਕੁਝ ਗੱਲ ਆਪਾਂ ਪਰਵਾਹਤ ਹੀ ਕਰ ਲਈਏ ਅੱਗੇ। ਅੱਗੇ ਹੈ ਬਾਤ ਕਿ 15 ਨਿਮਕ ਇਕੱਠੇ ਕਰ ਲਏ। ਹੁਣ ਨਿਮਕ ਤੋਂ ਅੱਗੇ, ਖਿੰਨ ਤੋਂ ਅੱਗੇ ਆਪਣੇ ਬਾਤ ਸਮਝ ਲਈ ਕਿ ਘੱਟ ਤੋਂ ਘੱਟ ਸਮਾਂ ਜਿਹੜਾ ਉਹ ਬਿੰਦ ਦਾ ਹੁੰਦਾ, ਉਦੋਂ ਅੱਗੇ ਚੁੱਖ ਹੁੰਦਾ, ਚੁੱਖ ਤੋਂ ਅੱਗੇ ਖਿੰਨ ਆ ਗਿਆ। ਹੁਣ ਖਿੰਨ ਇਕੱਠੇ ਕਰਨ ਲੱਗੀਆਂ, 15 ਨਿਮਕ ਇਕੱਠੇ ਕਰ ਲਈਏ ਤਾਂ ਇੱਕ ਵਿਸਵਾ ਬਣਦਾ, 15 ਵਿਸਵੇ ਇਕੱਠੇ ਕਰ ਲਈਏ ਇੱਕ ਚਸਾ ਬਣਦਾ, 30 ਚਸੇ ਇਕੱਠੇ ਕਰ ਲਈਏ ਇੱਕ ਪਲ ਬਣਦਾ। ਵਿਸਵੇ ਚਸੇ ਘੜੀਆ ਤੇ 60 ਪਲਾਂ ਦੀ ਇੱਕ ਘੜੀ ਬਣਦੀ, 60 ਪਲ ਜੋੜ ਲਏ ਇੱਕ ਘੜੀ ਬਣ ਗਈ। ਹੁਣ ਆਪਾਂ ਉਸ ਨਿਸ਼ਾਨੇ ਤੇ ਆ ਗਏ ਜੋ ਕਬੀਰ ਕਹਿੰਦੇ, ਕਬੀਰ ਏਕ ਘੜੀ ਆਦੀ ਘੜੀ, ਕਿਉਂਕਿ ਕੋਈ ਵੀ ਬਾਤ ਹੈ ਉਹਨੇ ਕਥਾ ਦੇ ਵਿੱਚ ਹੋਣੀ, ਘੜੀ ਸਮਝ ਆ ਗਈ ਵੀ ਘੜੀ ਵਿੱਚ ਹੁੰਦੇ। ਹੁਣ ਅੱਜ ਦੇ ਬੱਚਿਆਂ ਦੀ ਗੱਲ ਛੱਡੋ, ਸਿਆਣੇ ਵੀ ਪੁਰਾਣੇ ਸਮੇਂ ਦਾ ਗਿਆਨ ਭੁੱਲ ਬੈਠੇ ਹਾਂ ਅਸੀਂ। ਤੇ ਹੁਣ ਜੇ ਕਿਸੇ ਨੂੰ ਪੁੱਛੇ ਵੀ ਘੜੀ ਕਿੰਨੀ ਹੋਈ ਹੈ, ਇਹ ਗਿਣਤੀ ਮਿਣਤੀ ਤਾਂ ਯਾਦ ਕਰਕੇ ਕੋਈ ਸੁਣਾ ਸਕਦਾ ਪਰ ਪਤਾ ਨਹੀਂ ਚੱਲੇਗਾ। ਹੁਣ ਦੇ ਸਮੇਂ ਦੇ ਨਾਲ ਇਹਨੂੰ ਮਾਪੀਏ ਤਾਂ 24 ਮਿੰਟ ਜਦੋਂ ਬਤੀਤ ਹੋ ਜਾਣ, 24 ਮਿੰਟ ਤਾਂ ਇੱਕ ਘੜੀ ਬਣਦੀ ਹੈ, 24 ਮਿੰਟਾਂ ਦੀ ਘੜੀ। ਤੇ ਕਬੀਰ ਸਾਹਿਬ ਨੇ ਕਿਹਾ ਵੀ ਹੁਣ ਦੇ ਸਮੇਂ ਦੇ ਅਨੁਸਾਰ, ਉਸ ਵੇਲੇ ਇਹ ਨਹੀਂ ਵੀ ਕਬੀਰ ਮਿੰਟਾਂ ਦੀ ਗੱਲ ਕਰਦੇ ਆ, ਉਹਨੇ ਤਾਂ ਆਪਣੇ ਸਮੇਂ ਦੀ ਗੱਲ ਕਰੀ ਹੈ। ਹੁਣ ਆਪਾਂ ਸਮਝੀਏ ਵੀ ਇੱਕ ਘੜੀ ਬਣੀ 24 ਮਿੰਟ ਲਈ। ਗਿਆਨ ਦੀ ਗੱਲ ਸਮਝਣ ਵਾਸਤੇ, ਗੁਰਬਾਣੀ ਦੇ ਅਰਥ ਸਮਝਣ ਵਾਸਤੇ 24 ਮਿੰਟ ਜ਼ਿੰਦਗੀ ਚ ਹਰ ਰੋਜ਼ ਕੱਢੋ, ਇਹ ਗੱਲ ਕਬੀਰ ਸਾਹਿਬ ਕਹਿੰਦੇ। ਕੋਈ ਅਰਥ ਸੁਣਾਉਣ ਵਾਲਾ ਮਿਲੇ ਉਹਦੇ ਕੋਲੋਂ ਸੁਣੋ, ਸੁਣਨ ਵਾਲਾ ਮਿਲ ਜਾਏ ਉਹਨੂੰ ਸੁਣਾਓ, ਇਹ ਗੋਸ਼ਟ ਹੈ। ਭਗਤਨ ਸੇਤੀ ਰੱਬ ਦੀ ਬੰਦਗੀ ਕਰਦਾ, ਦੂਸਰੇ ਪਾਸੇ ਸਿੱਖ ਫਸਾਉਣ ਦੀ ਲੋੜ ਨਹੀਂ ਹੈਗੀ। ਜਿਹੜੇ ਨਾ ਕੋਈ ਗੱਲ ਸਮਝਣ ਤੇ ਨਾ ਸਮਝਾਉਣ, ਤੇ ਉਹਨਾਂ ਵਾਸਤੇ ਕਿਹਾ ਪੜ ਅੱਖਰ ਇਹੋ ਬੂਝੀ ਹੈ, ਮੂਰਖ ਹੈ ਨਾਲ ਬਸ, ਮੂਰਖ ਸੋਂ ਨਾ ਲੂਝ ਬੁਰਾ ਨੇ, ਇਹ ਹਦਾਇਤ ਕੀਤੀ ਹੈ ਮੂਰਖਾਂ ਦੇ ਨਾਲ ਲੁਝਣਾ ਨਹੀਂ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਵੀ 24 ਮਿੰਟ ਬਣਦੇ ਆ ਜੋ ਕਬੀਰ ਜੀ ਕਹਿੰਦੇ, ਜੇ ਇੰਨਾ ਸਮਾਂ ਨਹੀਂ ਸੱਜਣਾ ਤਾਂ 12 ਕੁ ਮਿੰਟ ਬੜੇ ਟੀਕੇ ਵੀ ਬਣੇ ਹੋਏ ਨੇ। ਤੇ 12 ਕੁ ਮਿੰਟ ਕੋਈ ਨਾਮ ਅਭਿਆਸੀ ਦੇ ਕੋਲ ਬਹਿ ਲੈ, ਅਭਿਆਸ ਦੀ ਗੱਲ ਸੁਣ ਤੇ ਸੁਣਾ, ਜੇ ਉਦੋਂ ਵੀ ਫਿਰ 6 ਮਿੰਟ। ਇੱਥੇ ਸਿਮਰਨ ਦੀ ਗੱਲ ਨਹੀਂ ਹੈ, ਇੱਥੇ ਹੈ ਗਿਆਨ ਦੀ ਗੋਸ਼ਟ ਦੀ ਗੱਲ। ਕਬੀਰ ਏਕ ਘੜੀ ਆਦੀ ਘੜੀ ਆਦੀ ਹੋਣ ਤੇ ਆਦ ਭਗਤਨ ਸੇਤੀ ਗੋਸਤੇ ਜੋ ਇਹਨੇ ਸੁਣਦਾ, ਇਹਦਾ ਲਾਭ ਹੀ ਲਾਭ ਹੈ। ਰੋਜ਼ 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 ਥੋੜੇ ਥੋੜੇ ਅਰਥ ਅੰਦਰ ਜਾਣਗੇ, ਭਾਵੇਂ ਟੀਕਾ ਪੜੋ ਤੇ ਭਾਵੇਂ ਕਿਸੇ ਚਲਦੀ ਕਥਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਅਰਥ ਸੁਣੋ ਜ਼ਰੂਰ। ਇਸ ਗੱਲ ਨੂੰ ਭਾਈ ਗੁਰਦਾਸ ਸਾਹਿਬ ਜੀ, ਤੇ ਇਹ ਗਿਆਨ ਦੀ ਗੋਸ਼ ਕਿੱਥੇ ਹੁੰਦੀ ਹੈ, ਕਹਿੰਦੇ ਜਿੱਥੇ ਗੁਰਸਿੱਖ ਇਕੱਠੇ ਹੋ। ਸੰਗਤ ਕੀਨੀ ਖਾਲਸਾ, ਖਾਲਸੇ ਨੂੰ ਹੁਕਮ ਹੈ ਸੰਗਤ ਕਰ, ਮਨਮੁਖੀ ਦੁਹੇਲਾ, ਮਨਮੁਖ ਦੁਖੀ ਰਹੇਗਾ ਕਿਉਂਕਿ ਗੁਰਮੁਖ ਲਾਧਾ ਮਨਮੁਖ ਗੁਆ, ਗੁਰਮੁਖਾਂ ਨੇ ਲੱਭਣਾ, ਮਨਮੁਖਾਂ ਨੇ ਜੋ ਕੋਲ ਹੈ ਉਹ ਵੀ ਗੁਆ ਦੇਣਾ। ਇਸ ਕਰਕੇ ਕਿਹਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਜੋ ਬਾਣੀ ਉਚਾਰਨ ਹੋਈ ਹੈ, ਇੱਕ ਤਾਂ ਕਵਿਤ ਸਵਈਆਂ ਦੇ ਵਿੱਚ, ਇੱਕ ਹੈਗੀ 12 ਦੇ ਰੂਪ ਵਿੱਚ। ਭਾਈ ਸਾਹਿਬ ਦੀ ਬਾਣੀ ਨੂੰ ਇਹ ਬੜਾ ਮਾਣ ਮਿਲਿਆ ਕਿ ਗੁਰਬਾਣੀ ਕੀ ਪੂੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ। ਇਹ ਭਾਈ ਗੁਰਦਾਸ, ਗੁਰਬਾਣੀ ਦੇ ਸਿਧਾਂਤਾਂ ਦੇ ਜਿੰਦਰਿਆਂ ਨੂੰ ਤੇਰੀ ਕਾਵਿ ਰਚਨਾ, ਤੇਰੀ ਰਚਨਾ ਭੁੱਲੇਗੀ। ਕੁਝ ਗੁਰਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਪੁਰਾਤਨ ਸਮੇਂ ਦਾ ਸਹੀ ਰੂਪ ਵਿੱਚ ਅਗਰ ਕੋਈ ਰਹਿਤਨਾਮਾ ਹੈ ਸਿੱਖੀ ਦਾ, ਪੁਰਾਤਨ ਸਮੇਂ ਦਾ, ਉਸ ਵੇਲੇ ਦਾ, ਉਸ ਗੁਰੂ ਕਾਲ ਦੇ ਵੇਲੇ ਦਾ, ਉਹ ਰਹਿਤਨਾਮਾ ਸਿੱਖੀ ਦਾ ਭਾਈ ਗੁਰਦਾਸ ਦੀ ਰਚਨਾ ਹੈ। ਪਿਛਲਾ ਤੀ ਜਾਗਣਾ ਨਾਮ ਗਾਲ ਇਸ਼ਨਾਮ ਮਿਲਾਏ, ਮਿੱਠਾ ਬੋਲਣ ਨੇ ਵਿਚਰਨ ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸੋਣਾ ਖਾਵਣਾ ਥੋੜਾ ਬੋਲਣ, ਸਭ ਰਹਿਤਨਾਮਾ ਜਾਂ ਰਹਿਤਨਾਮਾ ਹੈ। ਤੀਸਰਾ ਵਚਨ ਹੈ ਕਿ ਭਾਈ ਗੁਰਦਾਸ ਤੇਰੀ ਰਚਨਾ ਨੂੰ ਪੜ੍ਹਨ ਸੁਣਨ ਵਾਲੇ ਨੂੰ ਪੂਰਨ ਸਿੱਖੀ ਪ੍ਰਾਪਤ ਹੋਏਗੀ। ਇਹਦਾ ਵੀ ਅਰਥ ਜਾਣੋ, ਜਿਹੜਾ ਭਾਈ ਗੁਰਦਾਸ ਦੀ ਰਚਨਾ ਤੋਂ ਵਾਂਝਾ ਹੈ ਸਿੱਖੀ ਦੇ ਵਿੱਚ ਵੀ ਵਾਂਝਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀ ਆਪਾਂ ਰਚਨਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਾਵਨ ਤੁਕ ਦੇ ਨਾਲ ਜੋ ਕਬੀਰ ਸਾਹਿਬ ਦੀ ਉਚਾਰਨ ਕੀਤੀ। ਭਾਈ ਸਾਹਿਬ ਕਹਿੰਦੇ ਨੇ ਕਿ ਜੈਸੇ ਬੋਝ ਭਰੀ ਨਾਵ, ਨਾਵ ਕਹਿੰਦੇ ਨੇ ਨੌਕਾ ਬੇੜੀ ਨੂੰ ਮਿਲ, ਬੋਝ ਉਹਦੇ ਵਿੱਚ ਭਰਿਆ ਹੋਵੇ ਬੇੜੀ ਵਿੱਚ, ਇੱਕ ਕਿਨਾਰੇ ਤੋਂ ਚੱਲੇਗੀ ਦੂਸਰੇ ਕਿਨਾਰੇ ਤੱਕ ਪਹੁੰਚਣਾ, ਭਾਰ ਉਹਦੇ ਚ ਪਿਆ ਹੋਇਆ। ਜੈਸੇ ਬੋਝ ਭਰੀ ਨਾਵ ਅੰਗਲੀ ਤੋਂ ਬਾਹਰ ਹੋਵੇ, ਦੋ ਕੁ ਉਂਗਲਾਂ ਪਾਣੀ ਤੋਂ ਬਾਹਰ ਰਹਿ ਜਾਏ, ਫਿਰ ਮਲਾਂ ਨੂੰ ਚਲਾਉਣੀ ਕੋਈ ਔਖੀ ਨਹੀਂ ਹੈ। ਜੇ ਕਿਤੇ ਬੇੜੀ ਸਾਰੀ ਤਾਂ ਪਾਣੀ ਦੇ ਵਿੱਚ ਹੈ ਸੀ, ਕਿਤੇ ਜਿਹੜੀਆਂ ਦੋ ਉਂਗਲਾਂ ਬਚੀਆਂ ਉਹ ਵੀ ਪਾਣੀ ਚਲੀ ਜਾਏ, ਤੇ ਜਿਹੜੇ ਵਿੱਚ ਬੈਠੇ ਨੇ ਉਹਨਾਂ ਦਾ ਵੀ ਕੋਈ ਸੰਸਾਰ ਦੇ ਵਿੱਚ ਜੀਵਨ ਜੀਵਤ ਰੂਪ ਵਿੱਚ ਨਹੀਂ ਰਹੇਗਾ, ਖਤਮ ਹੋ ਜਾਣਗੇ, ਡੁੱਬ ਕੇ ਮਰ ਜਾਣਗੇ। ਜੋ ਸਮਾਨ ਵਿੱਚ ਪਿਆ ਉਹ ਵੀ ਹੇਠਾਂ ਪਾਣੀ ਵਿੱਚ ਡੁੱਬ ਜਾਏ, ਕਿਸੇ ਦੇ ਹੱਥ ਕੁਛ ਵੀ ਨਹੀਂ। ਬੇੜੀ ਦੇ ਪਿਆ ਸਮਾਨ, ਬੇੜੀ ਦਾ ਭਰਿਆ ਪੂਰ, ਸਭ ਕੁਛ ਨਸ਼ਟ ਹੋ ਜਾਏ। ਭਾਰ ਜਿੰਨਾ ਮਰਜ਼ੀ ਬੇੜੀ ਵਿੱਚ ਹੈ ਪਰ ਦੋ ਉਂਗਲ ਪਾਣੀ ਤੋਂ ਬਾਹਰ ਚਾਹੀਦੀ ਹੈ, ਫਿਰ ਬੇੜੀ ਚੱਲੇਗੀ, ਨਹੀਂ ਤਾਂ ਬੇੜੀ ਡੁੱਬੇਗੀ। ਭਾਈ ਸਾਹਿਬ ਕਹਿੰਦੇ ਇਹ ਜੀਵਨ ਵੀ ਇੱਕ ਬੇੜੀ ਹੈ, ਇਹ ਸੰਸਾਰ ਦੇ ਪਦਾਰਥ ਵੀ ਇੱਕ ਪਾਣੀ ਹੈ। ਦੇਖੋ ਬੇੜੀ ਨੇ ਚੱਲਣਾ ਪਾਣੀ ਵਿੱਚ, ਸੁੱਕੇ ਥਾਂ ਤੇ ਬੇੜੀ ਚੱਲ ਨਹੀਂ ਸਕਦੀ, ਨਾ ਤਾਂ ਬੇੜੀ ਨੇ ਆਕਾਸ਼ ਦੇ ਵਿੱਚ ਚੱਲਣਾ, ਨਾ ਬੇੜੀ ਨੇ ਜ਼ਮੀਨ ਤੇ ਚੱਲਣਾ, ਬੇੜੀ ਨੇ ਜਦੋਂ ਵੀ ਚੱਲਣਾ ਪਾਣੀ ਦੇ ਵਿੱਚ, ਸਰੀਰ ਨੇ ਜਦੋਂ ਵੀ ਚੱਲਣਾ ਪਦਾਰਥ ਨਾਲ ਚੱਲਣਾ, ਖਾਣ ਵਾਲੇ ਪਦਾਰਥ ਉਹ ਵੀ ਪਾਣੀ, ਪਾਣੀ ਰੂਪ ਪਦਾਰਥ, ਪੀਣ ਵਾਲੇ ਪਦਾਰਥ, ਦਿਸਣ ਵਾਲੇ ਪਦਾਰਥ, ਪਹਿਨਣ ਦੇ ਪਦਾਰਥ, ਹੰਢਾਉਣ ਦੇ ਪਦਾਰਥ, ਸਭ ਪਦਾਰਥ ਹੀ ਪਦਾਰਥ ਹੈ, ਪਾਣੀ ਹੈ ਪਾਣੀ ਹੈ ਸਭ। ਤੇ ਜੀਵਨ ਦੀ ਬੇੜੀ ਆ ਗਈ ਇਸ ਪਾਣੀ ਦੇ ਵਿੱਚ, ਭਾਈ ਗੁਰਦਾਸ ਇਹ ਗੱਲ ਸਮਝਾਉਂਦੇ। ਇਹਦੇ ਵਿੱਚ ਭਾਵੇਂ ਬੋਝ ਤੇਰੇ ਪਾਪਾਂ ਦਾ ਹੈ, ਕਿਉਂਕਿ ਕੋਈ ਐਸਾ ਜੀਵ ਨਹੀਂ ਜਿਹਦੇ ਕੋਲ ਗੁਨਾਹ ਨਹੀਂ ਹੁੰਦੇ, ਜਿਹਦੇ ਕੋਲ ਪਾਪ ਨਹੀਂ ਹੁੰਦੇ, ਬਲਕਿ ਕਈ ਵਾਰ ਪਾਪ ਤੋਂ ਬਚਣਾ ਵੀ ਚਾਹੇ ਤਾਂ ਵੀ ਹੋ ਜਾਂਦੇ ਹੈ। ਆਪਣਾ ਆਪਣਾ ਤਜਰਬਾ ਦੇਖੋ ਤੁਸੀਂ, ਮੈਂ ਆਪਣਾ ਦੇਖਾਂ ਤੁਸੀਂ ਆਪਣਾ ਦੇਖੋ, ਇਹ ਚਾਹੁੰਦੇ ਹੋਏ ਵੀ ਕਿ ਮੈਂ ਪਾਪ ਨਹੀਂ ਕਰਨਾ, ਭਾਵੇਂ ਲੱਖ ਪਛਤਾਵਾ ਵੀ ਹੋਵੇ ਉਹਦਾ ਵੀ ਮੇਰੇ ਕੋਲ ਕਿਉਂ ਹੋ ਗਿਆ, ਉਹ ਪਛਤਾਵਾ ਅੱਗੇ ਵਾਸਤੇ ਕੰਮ ਦੇਗਾ ਕਿ ਦੁਬਾਰੇ ਨਾ ਹੋਵੇ, ਬਾਕੀ ਪਛਤਾਵਾ ਕਿਸੇ ਕੰਮ ਨਹੀਂ ਹੁੰਦਾ। ਇਹ ਬੋਝ ਹੈ, ਪਾਪਾਂ ਦਾ ਬੋਝ ਹੈ, ਇਸ ਬੇੜੀ ਦੇ ਵਿੱਚ ਬੋਝ ਹੈ। ਵੈਸੇ ਜੈਸੇ ਬੋਝ ਭਰੀ ਨਾਲ ਆਂਗਲੀ ਤੋਂ ਬਾਹਰ ਹੋਏ, ਜੇ ਕਿਤੇ ਪਾਪਾਂ ਦੀ ਬੇੜੀ ਮਨੁੱਖਾ ਸਰੀਰ ਪਾਪਾਂ ਦਾ ਭਰਿਆ ਹੋਇਆ ਕਿ ਥੋੜਾ ਜਿਹਾ ਇਹਨਾਂ ਪਦਾਰਥਾਂ ਤੋਂ ਬਾਹਰ ਕੱਢ ਲਿਆ ਨਾ, ਭਾਵੇਂ ਉਹ ਪਾਪਾਂ ਦਾ ਭਾਰ ਵੀ ਹੈਗਾ ਕੋਲ, ਉਹ ਪਾਪਾਂ ਦਾ ਭਾਰ ਲੈ ਕੇ ਕਿਤੇ ਸਤਸੰਗਤ ਵਿੱਚ ਆ ਗਿਆ ਨਾ, ਸਤਸੰਗ ਦੀ ਹਜ਼ੂਰੀ ਵਿੱਚ ਆ ਗਿਆ, ਗੁਰੂ ਦੀ ਹਜ਼ੂਰੀ ਵਿੱਚ ਆ ਗਿਆ, ਪਾਪ ਭਾਵੇਂ ਕੀਤੇ ਹੀ ਹੋਏ ਨਾ, ਭਾਈ ਸਾਹਿਬ ਕਹਿੰਦੇ ਤਾਂ ਵੀ ਪਤਾ ਹੁੰਦਾ ਬੇੜੀ ਡੁੱਬੇਗੀ ਨਹੀਂ, ਪਾਪਾਂ ਦਾ ਭਾਰ ਤਾਂ ਹੈਗਾ ਸੀ ਪਰ ਜੀਵਨ ਦੀ ਬੇੜੀ ਚੱਲਦੀ ਰਹੇਗੀ, ਚੱਲਦੇ ਭਗਤੀ ਦੇ ਰਸਤੇ ਤੁਰ ਪਏਗੀ, ਪਾਪਾਂ ਦੀ ਭਰੀ ਹੋਈ ਤੁਰ ਪਏਗੀ, ਹੌਲੀ ਹੌਲੀ ਪਾਪ ਨਿਰਤ ਹੋ ਜਾਣਗੇ, ਸਵੱਛਤਾ ਵੀ ਆ ਜਾਏਗੀ। जैसे बोझ परिणाम अंगली तो बाहर हुए पार पर पूर सब कुशल देहात है पार लग जाएगी सुख नंदन लग जाएगी पाप जिन्हें मर्जी कीते हैं पर जिंदगी के अंदर एक कड़ी एक समा सबना की जिंदगी ऐसा होना चाहिए जदों दृढ़ विश्वास न कह दे कि अज तो बाद कोई पाप नहीं जो किते बस वो ही काफी जे उन्होंने निवृत्ति हो जाए हूं बेड़ी दे होर वजन पाना नहीं जिंदगी जैसा समा हर एक देना चाहिए किसी उम्र च भी आवे पर होना चाहिए जान तो पहले पहला आना चाहिए नहीं तो गड़बड़ हो जाएगी। इस्लाम के इतिहास में एक बड़ी कम की गल मिली है देखो भावें कोई इस गल बुरा समझे भावें कोई इस गल चंगा समझे मैं अपनी कदे गल कोई नहीं कुछ गल ऐसा जीडिया मेरा दसन मेरा नुकसान हो जाता फिर मैं कोई नहीं मैं लुकाने च विश्वास नहीं रखता जो होया प्रगट कह देने च विश्वास रखता तो मैं योजे ख्याल रखना भी मैं अपने को कुरान की रखी हुई है भावें कोई बुरा समझे भी कुरान कभी रखी है रही तेन गुरबाणी का विश्वास नहीं ये तो नुकता जी नहीं हो सकती है कि मुसलमान बन गया कुरान रखी बैठा यह तो अपनी अपनी दृष्टिकोण है थोड़ा जदों वक्त लगे मैं कुरान को पढ़ के भी वेखदा ये की सिद्धांत है गुरबाणी के सिद्धांत की महानता समझने वास्ते दूसरे धर्म के ग्रंथ पढ़ने चाहिए यह गुरु गोबिंद सिंह साहब का हुक्म भी है कि दूसरे धर्मां की विद्या भी पढ़ गई यह हुक्म है गुरु करमी धर्म पातशाह फिर लोगों की कहण होगी गीता का सिद्धांत कुछ रामायण के पत्रे भी देखने का मौका मिले वो बहुत सारिया गलां जो गुरमत के प्रचार करते हैं कमरिया मिलियां प्रमाण लैन वास्ते और गुरु ग्रंथ साहब के सिख को यह सुतंत्रता दी है ते गुरबाणी के उत्ते अटल विश्वास गुरु स्वरूप का रखना है ते अपनी विषय को सिद्ध करना ते प्रमाण तो सारी दुनिया के ग्रंथों के दे देव कोई इस करके इस्लाम के इतिहास में एक गल बड़ी सुन रही है कि मुहम्मद साहब ने उसकी उम्मत के लोग आप गुरु की संगत कह दें वो पैरूकार कह दो उम्मत के लोग उन्हों की भाषा च उम्मत रही है मुहम्मद साहब आखिरी पैगंबर उम्मत के लोग कट्ठे हुए कट्ठे होकर कह लगे हजूर भी एक तेरे पैरूकार वालों उन्हों का साला साले बहनोई की रिश्तेदारी है जिसकी सगी भैन मुहम्मद साहब के घर है उसकी उम्मत के लोगों ने चुनिया भी तू हजूर ना गल कर सानू बड़ा भय आता है खुल के नहीं गल कर सकती तेरी गल खुली है तेरी रिश्तेदारी नेड़ेदारी है उन्हें गल की कह लगे हजूर तेरी उम्मत के लोग पुछते हैं कि जेडे असी गुनाह किए हैं वही गल है जी अपनी चल रही है ये समझने वास्ते उतों प्रमाण है जेडे असी गुनाह किए भी एक एक गुनाह की बहुत बड़ी सजा बन गई है हिरदा कम जाता जे सारे गुनाहों की सजा मिली तो छुटकारा है क्या यही सिद्धांत गुरबाणी च नहीं है लेके कते ना छोटी है खिन खिन भूलनहार बख्शनहार बख्श रहा सदाता बख्श नहीं भी ये लेखे करन दे नाल साडा छुटकारा कदा चित नहीं होना क्योंकि हम अवगुण भरे गुण है नहीं कोई उगले कि महाराज गुनाह तो हम सानू पाया होगा तुहाडा प्रचार सुन के तुहाडी रचना तो व्याख्या सुन के खुदा दे डर जांदे आ बड़ा भय लगता है कि छुटकारा नहीं होगा क्या कोई ऐसा उपाय नहीं है कि गुनाह तो असी कर बैठे हाँ भी गुनाह की सजा भोगण तो बिना माफी मिल जाए बड़ी कम की गल तो हजूर मुहम्मद साहब कहते हां खुदा दे डर एक ऐसा वर्तारा करता है कहना मैनू خدا نے پیغام دیتا ہے. پیغمبر کہتے ہیں پیغام آکاش تو جنہوں کچھ الہام اترتا ہے. کہنے لگے خدا نے مینو یہ گل سمجھائی ہے, اسی روشنی چ میں تمہیں دسدا بھی گناہ دا پھل بھوگن تو بنا, گناہ دی سزا بھوگن تو بنا گناہ معاف ہی ہو جاتے. کہتے پھر وہ آواز ہو سکتی ہے. محمد صاحب کہنے لگے بات یہ ہے, اے سیل, سیل کہتے ہیں سوال کرنے والے, اے سیل تیرا سوال درست ٹھیک ہے تیرا سوال, پر تیرا سوال کرنے کا طریقہ غلط ہے. وہ کہنا حضور میں سمجھیا نہیں, کہنا تینوں پتہ نہیں بھی سوالی نو کھڑا ہونا پہلے, تو بیٹھا ہے بیٹھے بیٹھے سوال کر لیا, اٹھ کے کھڑا ہو کے سوال کر. دیکھو جواب دین کا طریقہ ہے سب گوشت کا. وہ کہنا بھائی میں کھڑا ہو کے کر گیا, کھڑا ہو کہنا جی ہوں ٹھیک ہے. کہتے نہیں اجے بھی تھوڑی سی کسر ہے. کہتے جی کھڑے ہونے تو بعد ہو کرنا پڑے گا. کہتے ایک تھوڑی جی ہو کھیچل کرنی پی, ہوں میں دوبارے ایک باری اپنا سوال دہرا دے. کہتے جی ایک تو یہ ہے بھی گناہ کیتے تو میرا سارے گناہ معاف ہو جان, ٹھیک. اور کہتے ایک سوال یہ سی بھی سب کچھ خدا کر دیں کہ سب کچھ جیو کر دیں. تیری امت دے لوگ پوچھتے ہیں اور میں بھی پوچھتا ہوں جی سب کچھ خدا کرتا ہے تو ایسا کیوں کرتا ہے خدا, پہلے سارے کو پاپ کرا پھر سانو دوش کر ساڑتا ہے, سارا قصور کی ہے پاپ لوگوں نے کرایا پھر جیو کا کی قصور ہوئے. یہ تو بات بہت بڑی گڑبڑ ہے. جی خدا ہی سب کچھ کرا رہا ہے تو پہلے پاپ کراوے تو نرکا چ سٹے, کوئی بات تھوڑی بڑھتی ہے. حضور محمد صاحب کہیں گے دونوں گلوں کا پتر ہونی اسے شن اسے پل میں تینوں دین نو تیار ہاں, پر ایک تھوڑی جی کھیچل کر. کہہ رہے جی دسو, کہہ رہے جی ایک لت کا بھار جا سارا ایک لت آ جائے, ایک لت چک لیا انہیں, ایک لت چک لی. کہہ جی ہوں, کہہ ہوں دوجی بھی چک لیا. کہہ حضور کھما کر دی جی رشتے داری سالے بنوئی دی ہے تو پرے دے مخول کرنے واسطے نہیں, مزاق کرنے واسطے نہیں. منیا میری بھن تیری گھر ہے, سیدھا پتلا سوال کیا تھی میرے مزاق کرنے لگے تو مزاق تو کیا نہیں. کہتے دونوں لتاں چکن تو بعد زمین تے پٹک نہیں جائے گا بندہ, کھڑا کتنے رہے گا. وہ کہتے بہ جا تیرے سوال کا اتر تین دے دیتا, ہوں بہ جا. ساری عمر کے لوگ کہنے حضور ساڈے تک کسی دے بھی پلے نہیں پیا, آج یہ ایک لت چکائی جی کہا دوجی لت چک لائے, یہ پلے بھی پلے مانس سے کچھ نہیں پیا. وہ کہتا ہاں جی مجھے بھی کچھ نہیں پتا لگا. کہتے جی پھر یہ کیسا گیان ہوا جی تو پتہ ہی کسی کو نہیں چلے. وہ کہتے میں ہوں سمجھا بیٹھ بیٹھ کے یہ کہتے بوش ایک کڑی آدھی کڑی آدھی ہوں تیار فکر سیتی گوشت, یہ گوشت ہے. کہنے لگے دیکھ سجنا ایک لت چکنی تیرے بس دے وچ سی تو چک لئی. کہندے ہاں, کہندے دوجی کہندے میرے بس وچ نہیں سی. بس کہندے اے دے وچ ہی تیرا پہلا اتر ہے کہ باقی 84 لاکھ جون وچ وہ ادھکار رب نے کسے نوں نہیں دتا. جویں پتا اپنے پتر نوں جدوں دیکھدا ہے ہوں یہ کچھ کرن دے یوگ ہو گیا سنبھال لے گا, زمین تا رکھ دے اپنے نام, پراپرٹی اپنے نام, پر تقریباً ادھیاں کی ذمہ داریاں گھر دیا وہ اپنے پتر نو سونپ دیندا ہے. بیٹا ہوں تو لین دین بھی توں کر, تے گروسری تے لے کے آنی ہے, سودا اتے چلو انڈیا کا ہو حساب کتاب ہے, آڑتی بھی تھی جائے گا, بنس بھی تھی بیچے گا, بینک جمع بھی تھی کرائے گا, گھر کے سودے بھی تھی لائے گا, گھر چلا ہوں تو میرے بیٹھے بیٹھے بھی پتا چلتا تو گھر چلا جوگا ہو گیا, پر زمین اپنے نام ہے وہ تینوں ہالے نہیں لگے. محمد صاحب کہندے 84 لاکھ جون بیچ خدا نے ادھے ادھکار اپنے والے اپنے اس مانس پتر نوں دے دیتے, منک نوں دے دیتے. कि कर्म करने विच तो स्वतंत्र है, स्वतंत्र आजाद। हुण कर्म करने विच आजाद है कोई, भावे ना पैरां दे नाल चल के शराब दे ठेके ते शराब दे हाथे ते पहुंच जाए, चाहे ना पैरां नाल चल के गुरु ग्रंथ साहिब दी हजूरी च आवे, यह स्वतंत्र है। हुण जे ठेके जाण वाला कहे जी मैनूं रब ने ठेके नूं भेजिआ, सतसंग दे भेजे ही नहीं, अजे ठेके सी नादा नहीं, कौन उन्हें दसदा? ठेके ते जाएगा उहदा फल तैनूं उत्थे मिलेगा, गुरुद्वारे आएगा इतने, पर तेरे हाथ विच अद्धी यह पावर दे दिती है। कर्म करन दे विच तू स्वतंत्र है, ते फल देण दे विच यह अधिकार रब ने अपने को रखे। फल उन्हें देना है, कर्म तू करना है। इस करके तेनू कहा सी कि एक लत चुक ले, दूजी तो चुक नहीं सकिया, सारा अधिकार तेरा नहीं। कहिंदे जी ये बात समझा गए। हुण दूसरी बात, गुनाह जिन्हें कीते हुए ने इन्हां दी माफी। मोहम्मद साहब कहिंदे हां, मैनू ये अलाम उतरिया है, मैनू खुदा ने गल दसी है कि मैं अपनी उम्मत दे लोगों नूं दसा। कहिंदे जिस दिन कोई भी बंदा ईमानदारी नाल दिलों उत्ते लिखा शब्द, कहिंदे अपने गुनाहां तो खुदा नूं जामन समझ के तौबा कर लवे, खुदा नूं जामन समझ के, ऐ खुदा तू जामन है, अज तो बाद कोई गुनाह नहीं करा। बड़ी कमाल की गल है, कहिंदे ओ एडा मेहरबान है, कहिंदे उसे शिन सारे गुनाह उसे दिन कम फेर दिंदा, कहिंदे जा भी तेनूं बख्शिया। डर गया को सच, बात भावें इस्लाम दी है पर समझण वास्ते, ज्ञान विच वाधा करन वास्ते कोई हद नहीं, किस्मत दी है। हुण आओ इस नूं गुरबाणी दे झरोखे च लिखीए, गुरबाणी दे शब्दां राही पढ़ीए इस नूं ज्ञान नूं। पिछले औगन बख्श ले प्रभ आगे मार्ग पाव, मिल गई ना आके गुरमति। इहनूं कहिंदे सौ सियाणिआं इक मत, सौ सियाणे इकट्ठे कर लो ते उन्हां सौ सियाणिआं दा कोई झगड़ा नहीं, उन्हां दी सहमति हो जाए। वह कहेगा तू राम कहना कोई हर्ज नहीं, भी उसे दाना तू खुदा कहना कोई हर्ज नहीं, भी उसे दाना तू वाहगुरु कहना कोई हर्ज नहीं, भी उसे दाना झगड़ा कोई नहीं, कोई बोला राम राम कोई झगड़ा। एक मूर्ख सौ झगड़े खड़े कर सकता, एक मूर्ख एक ही सौ झगड़े खड़े करेगा, तो सौ सियाने जड़े एक भी झगड़ा नहीं करेंगे। इतना सिद्धांतक विचार। इस करके भाई गुरदास साहब कहिंदे जे बोझ तेरी बेड़ी विच भर गया है, बेड़ी नूं किनारे लियाउणी चाहुंदा तां दो उंगलां बाहर कढ लै। जैसे बोझ परी नाव आंगली दो बार होए, पार परे पूर सबे कुशल निहात है। सारा पूर किनारे ते चलिया गया ते बड़े सुख आनंद दे नाल बेड़ी तों छाल मारी पार चला। कहिंदे इसे तरह संसार के पदार्थों के पानी तो ऐ तैर जाएगा, जे अपनी जिंदगी दे विच चार घड़िया अपनी बेड़ी नूं पदार्थों तो उपर कढ़ के किते सतसंग दे विच आ जाए, तेरी बेड़ी डुबेगी नहीं पार लग जाएगी। यह गल भाई बोला सके। दूसरा प्रमाण, जैसे एकाहारी एक करी पाक साल बैठ, भोजन के व्यंजन आदि स्वाद के अघात है। जैसे जिस पर यह प्रमाण सारे, एकाहारी का अर्थ है व्याकरण के अनुसार अर्थ है दा, एक टाइम भोजन करने वाला, साधु एक टाइम भोजन करते, गृहस्थी दो टाइम भोजन करते, एक प्रथा सी। ते दो टाइम तो वध भोजन करन दे नाल, अन्न खाण दे नाल शरीर स्वस्थ नहीं रहेगा, बीमारियां लगनगियां। गृहस्थी एक टाइम भोजन खाएगा तो भी शरीर च कमजोरी आ जाएगी, गृहस्थी दो बिल खाए जिन्हें कम करना है, जिन्हें शरीर दे नाल शरीर हिलाउण चलाउण दा तां कोई कर्म नहीं, सिर्फ माला फेरदा बैठा चौकड़ा लै भजन करदा, वह एक टाइम ही इहदा मसाज करेगा। इस करके इत्थे प्रमाण दिता जिहड़े एक टाइम भोजन कर, एक टाइम देवता कहिंदे दैवी गुणा वाले एक टाइम भोजन करदे, दो टाइम मनुख ਜਿਹੜਾ ਦੋ ਟਾਈਮ ਭੋਜਨ ਕਰਦਾ ਉਹ ਮਨੁੱਖਾਂ ਦੀ ਗਿਣਤੀ ਹੈ, ਤਿੰਨ ਟਾਈਮ ਪਸ਼ੂ, ਫਿਰ ਗਿਣਤੀ ਪਸ਼ੂਆਂ ਚ ਚਾਹੇ ਦਸ ਵਾਰੀ ਖਾ ਦੇਵੇ ਚਾਹੇ ਤਿੰਨ ਵਾਰ ਖਾਏ ਚਾਰ ਚਾਰ। ਤੇ ਮੇਦੇ ਦਾ ਥੋੜਾ ਜਿਹਾ ਖਿਆਲ ਰੱਖ ਕੇ ਖਾਧਾ ਜਾਏ। ਜੈਸੇ ਏਕਾ ਹਾਰੇ, ਇਹਦੇ ਕੰਨੇ ਦੇ ਚੋਂ ਐਡਾ ਨਿਕਲੇਗਾ ਬਣ ਜਾਏਗਾ, ਜਿਵੇਂ ਇੱਕ ਟਾਈਮ ਆਹਾਰ ਭੋਜਨ ਛਕਣ ਦਾ। ਜੈਸੇ ਏਕਾ ਹਾਰੀ ਏਕ ਘੜੀ ਪਾਕਿਸਤਾਨ ਬੈਠ, ਰਸੋਈ ਦੇ ਵਿੱਚ ਬੈਠਿਆ ਇੱਕ ਘੜੀ, ਚੌਵੀ ਮਿੰਟ ਦੀ ਹੁੰਦੀ ਘੜੀ, ਚੌਵੀ ਇੱਕ ਘੜੀ ਬੈਠੇ ਆਰਾਮ ਦੇ ਨਾਲ ਭੋਜਨ ਛਕਿਆ, ਸਹਿਜੇ ਸਹਿਜੇ ਛਕਿਆ। ਭੋਜਨ ਛਕਣ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਕੁਤਾਹੀ ਨਹੀਂ ਕਰਨੀ ਚਾਹੀਦੀ, ਥੋੜਾ ਜਿਹਾ ਭਾਵੇਂ ਟਾਈਮ ਲੱਗ ਜਾਏ। ਤੇ ਪੁਰਾਣੀ ਆਯੁਰਵੈਦ ਦੇ ਵਿੱਚ ਤਾਂ ਐਸਾ ਲਿਖਿਆ ਕਿ ਇੱਕ ਗੁਰਤੀ ਮੂੰਹ ਵਿੱਚ ਪਾ ਕੇ ਉਹਨੂੰ 32 ਵਾਰ ਚਿੱਥੋ। ਤੇ ਹੁਣ ਤੁਸੀਂ ਰੋਟੀ ਐਕਣ ਖਾ ਕੇ ਦੇਖ ਲਓ, ਜੇ ਬੀਬੀਆਂ ਨੇ ਕਹਿ ਦਿੰਦੀ ਆ ਗਈ ਜਗਾਲੀ ਦੀ ਕਰੀ ਜਾਂਦਾ, ਰੋਟੀ ਖਾ ਵੀ ਲੈ ਚਾਚੇ ਨਾਲ, ਪੈਰ ਹੋ ਗਿਆ ਰੋਟੀ ਮੂੰਹ ਚ ਪਈ ਹੈ। ਹੁਣ ਤਾਂ ਇਹ ਹੈ ਵੀ ਮੇਦੇ ਦਾ ਰੱਬ ਹੀ ਰੱਖ ਹੈ, ਬੜਾ ਟੁਕੀ ਜੀ ਕਰਕੇ ਟੋਕਾ ਕਰਕੇ ਫਟਾਫਟ ਅੰਦਰ ਸਿੱਟੋ ਤੁਸੀਂ, ਤੁਹਾਨੂੰ ਇਹ ਪਤਾ ਵੀ ਅੰਦਰ ਮਸ਼ੀਨ ਕਹੀ ਹੈ। ਮੈਡੀਕਲ ਸਾਇੰਸ ਪੜ੍ਹੋ, ਕਿਸੇ ਮੈਡੀਕਲ ਆਫੀਸਰ ਨੂੰ ਮਿਲੋ, ਡਾਕਟਰ ਨੂੰ ਮਿਲੋ, ਤੁਹਾਨੂੰ ਦੱਸੇਗਾ ਵੀ ਅੰਦਰ ਮੇਦੇ ਦੇ ਦੰਦ ਨਹੀਂ ਲੱਗੇ ਹੋਏ। ਦੰਦ ਐਵੇਂ ਨਹੀਂ ਲਾਏ ਰੱਬ ਨੇ, ਜਿਹੜਾ ਕੰਮ ਦੰਦਾਂ ਤੋਂ ਲੈਣਾ ਉਹ ਮੇਦੇ ਤੇ ਲੋਕ ਗੜਬੜ ਹੋ ਜਾਏਗੀ। 32 ਵਾਰ ਜੇ ਕੋਈ ਬੁਰਕੀ ਨੂੰ ਚਿੱਥ ਕਹੇ ਤੇ 32 ਵਾਰ ਇਹ ਨਾਲ ਵਾਹਿਗੁਰੂ ਵਾਹਿਗੁਰੂ ਕਹੇ, ਲਓ ਜੀ ਭੋਜਨ ਕੀ, ਭੋਜਨ ਦਾ ਹੀ ਅੰਮ੍ਰਿਤ ਬਣ ਜਾਊਗਾ, ਅੰਦਰ ਜਾਣ ਦੀ ਦੇਰ ਹੈ, ਕੋਈ ਵਿਕਾਰ ਨਹੀਂ ਉੱਠਣ ਦਊਗਾ ਭੋਜਨ। ਭੋਜਨ ਛਕਦੇ ਵੀ ਜੇ ਕਿਤੇ ਐਸਾ ਕਰ ਲਈਏ, ਇੱਕ ਟਾਈਮ ਭੋਜਨ ਖਾਣ ਵਾਲਾ ਜੈਸੇ ਏਕਾ ਹਾਰੀ ਏਕ ਕਰੀ ਪਾਕਿਸਤਾਨ ਬੈਠ, ਰਸੋਈ ਚ ਬੈਠ ਕੇ ਭੋਜਨ ਕੇ ਵਿੰਜਨਾ ਦਾ ਸਵਾਦ ਕੇ ਆਧਾਰ ਹੈ। ਅੱਜ ਪਹਿਲਾਂ ਦੀ ਤ੍ਰਿਪਤੀ ਹੋ ਗਈ ਸਾਧੂ ਦੀ, ਚਲੋ ਬ੍ਰਿਸ਼ਟੀ ਦੋ ਟਾਈਮ ਆਪਾਂ ਪ੍ਰਮਾਣ ਲੈਣ, ਪ੍ਰਮਾਣ ਦਾ ਇੱਕ ਹਿੱਸਾ ਨਹੀਂ। ਇਸੇ ਤਰ੍ਹਾਂ ਐ ਮਨੁੱਖ, ਜੇ ਤੂੰ ਇੱਕ ਘੜੀ ਉਸ ਪਰਮਾਤਮਾ ਦੇ ਨਾਲ ਜੁੜੇ ਸੰਗਤ ਵਿੱਚ ਆ ਜਾਏ ਤਾਂ 8 ਪਹਿਰ ਦਾ ਭੋਜਨ ਰੂਹਾਨੀਅਤ ਖੁਰਾਕ ਤੈਨੂੰ ਇਸ ਰਸੋਈ ਚ, ਗੁਰੂ ਨਾਨਕ ਦੀ ਰਸੋਈ ਚ ਤੈਨੂੰ ਮਿਲ ਜਾਏਗੀ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਕਰ ਸਕਣ ਪਾ, ਲੰਗਰ ਚੱਲਿਆ ਗੁਰ ਸ਼ਬਦ, ਇੱਥੇ ਲੰਗਰ ਚੱਲ ਰਿਹਾ, ਸ਼ਬਦ ਦਾ ਲੰਗਰ ਹੈ। ਅਗਾ ਜਾਏਗਾ ਗਲ ਜਾਏਗਾ। ਹੁਣ ਤੀਸਰਾ ਪ੍ਰਮਾਣ ਦਿੰਦੇ ਜੀ, ਜੈਸੇ ਰਾਜਦਵਾਰ ਜਾਏ ਕਰਤ ਜੁਹਾਰ ਜਨ। ਕੋਈ ਗਰੀਬ ਬੰਦਾ ਰਾਜੇ ਦੇ ਦੁਆਰੇ ਵਿੱਚ ਚਲਾ ਗਿਆ, ਰਾਜਦਵਾਰ ਜਾ ਕੇ ਪੁਕਾਰਿਆ ਕਿ ਬਾਦਸ਼ਾਹ ਘਰ ਵਿੱਚ ਰੋਟੀ ਨਹੀਂ, ਘਰ ਵਿੱਚ ਪਾਣੀ ਨਹੀਂ, ਘਰ ਵਿੱਚ ਪਦਾਰਥ ਨਹੀਂ, ਮੈਂ ਪਟਿਆ ਗਿਆ, ਮੇਰੇ ਨਿਆਣੇ ਭੁੱਖੇ ਬੈਠੇ, ਮੈਂ ਭੁੱਖਾ ਬੈਠਾ। ਰਾਜਦਵਾਰੀ ਕਰਤ ਪੁਕਾਰ ਕੀਤੀ ਹੈ। ਤੇ ਫਿਰ ਏਕ ਕਰੀ ਪਾਛੇ ਦੇਸ਼ ਭੋਗਤਾ ਹੋਏ ਖਾਤ ਹੈ, ਇੱਕ ਘੜੀ ਕੀਤੀ ਬੇਨਤੀ, ਜੈਸੇ ਰਾਜਦਵਾਰ ਜਾਏ ਕਰਤ ਜੁਹਾਰ ਜਾ ਨਮਸਕਾਰ ਕੀਤੀ ਤੇ ਬਾਦਸ਼ਾਹ ਦੀ ਪ੍ਰਸੰਨਤਾ ਵਾਸਤੇ ਉਹਦੇ ਗੁਣ ਗਾਇਨ ਕੀਤੇ, ਸਲਤਨਤ ਦਾ ਬਾਦਸ਼ਾਹ ਹੈ ਤੂੰ, ਮਾਲਕ ਹੈ ਤੇ ਮੈਂ ਗਰੀਬ ਹਾਂ, ਤੇ ਬਾਦਸ਼ਾਹ ਨੇ ਉਸ ਨੂੰ ਬਖਸ਼ ਕਰ ਦਿੱਤੀ, ਉਹਨੂੰ ਜ਼ਮੀਨ ਬਖਸ਼ ਦਿੱਤੀ, ਉਹਨੂੰ ਮਕਾਨ ਬਖਸ਼ ਦਿੱਤੇ। ਇਹ ਕਰੀ ਪਾਛੇ ਦੇਸ਼ ਭੋਗਤਾ ਹੋਏ ਖਾਤਾ, ਪੁਸਤਾਂ ਦਾ ਪੁਸਤਾਂ ਖਾਣ ਵਾਸਤੇ ਬਾਦਸ਼ਾਹ ਨੇ ਦੇ ਦਿੱਤਾ। ਜਿਸ ਪਾਤਸ਼ਾਹ ਦੀ ਹਜ਼ੂਰੀ ਚ ਬੈਠੇ ਹਾਂ ਤੇ ਇੱਕ ਘੜੀ ਆ ਕੇ ਇਹਨੂੰ ਰੋਜ਼ ਯੋਦਰੀ ਕਰੀਏ ਕਿ ਦਾਤਾ ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾ ਕੈਸਾ ਹੋ, ਜਿਸ ਪਾਸ ਬੈਠੇ ਹਾਂ ਸੁਣ ਲਈਏ ਸਭਨਾਂ ਦਾ ਕੈਸਾ। ਜੇ ਝੂਠਾ ਬਾਦਸ਼ਾਹ ਪੁਕਾਰ ਕਰਨ ਵਾਲੇ ਨੂੰ, ਜੁਹਾਰ ਕਰਨ ਵਾਲੇ ਨੂੰ, ਨਮਸਕਾਰ ਕਰਨ ਵਾਲੇ ਨੂੰ ਇਹ ਪਦਾਰਥ ਦੇ ਸਕਦਾ ਹੈ ਤਾਂ ਇਸ ਪਾਤਸ਼ਾਹ ਦੇ ਖਜ਼ਾਨੇ ਦੇ ਵਿੱਚ ਤਾਂ ਇੰਨੀਆਂ ਬਖਸ਼ਿਆਂ ਜਿਹੜੀਆਂ ਸਾਹਮਣੇ ਹੋਣ। ਹੁਣ ਭਾਈ ਸਾਹਿਬ ਕਹਿੰਦੇ ਨੇ ਅਖੀਰ ਲੇਗਾ, ਆਠ ਹੀ ਜਾਮ, ਜਾਮ ਦਾ ਅਰਥ ਹੈ ਪਹਿਰ, ਆਠ ਹੀ ਜਾਮ 60 ਘੜੀ ਮੈਂ ਜੋ ਏਕ ਘੜੀ, ਉਹ ਕਹਿੰਦੇ 8 ਪਹਿਰਾਂ ਦੀਆਂ 60 ਘੜੀਆਂ, ਇਹਦੇ ਚ ਥੋੜਾ ਜਿਹਾ ਆਪਾਂ ਨੂੰ ਰੁਕਣਾ ਪਊਗਾ ਇੱਥੇ, ਜਿਵੇਂ ਸ਼ੁਰੂ ਦੇ ਵਿੱਚ ਸਮਝੀਏ ਬਾਤ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਮੇਂ ਦਾ ਮਾਪ ਸੀ ਅੱਠ ਪਹਿਰਾਂ ਦੇ ਵਿੱਚ 60 ਘੜੀਆਂ ਬਣਦੀਆਂ ਸੀ, ਹੁਣ ਦੇ ਸਮੇਂ ਦੇ ਅਨੁਸਾਰ 22.5 ਮਿੰਟ ਦੀ ਘੜੀ ਸੀ ਉਦੋਂ। ਜਿਵੇਂ ਅੱਗੇ ਕੱਚੇ ਵੱਟੇ ਹੁੰਦੇ ਸੀ, ਪੱਕੇ ਵੱਟੇ ਆ ਗਏ, ਕਿਲੋ ਆ ਗਏ, ਇਸ ਤਰ੍ਹਾਂ ਇਹ ਸਮੇਂ ਦੇ ਮਾਪ ਵੀ ਥੋੜੇ 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 ਬਦਲਦੇ ਗਏ ਹੈ। ਇਸੇ ਕਰਕੇ ਜੇ ਕੋਈ ਧਿਆਨ ਨਾਲ ਪੜ੍ਹੇਗਾ ਜੀ, ਭਾਈ ਗੁਰਦਾਸ ਨੇ ਤਾਂ ਕਹੀਆਂ 60 ਘੜੀਆਂ, ਜੈਸੇ 8 ਜਾਮ 60 ਘੜੀ ਮੈਂ ਜੋ ਇੱਕ ਘੜੀ 60 ਘੜੀਆਂ ਪਈਆਂ ਨੇ 8 ਪਹਿਰਾਂ ਦੀਆਂ, ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਤਾਂ 8 ਜਾਮ 64 ਘੜੀ, ਫਿਰ ਉੱਥੇ ਆ ਕੇ ਗਿਆ ਵੀ ਭਾਈ ਗੁਰਦਾਸ ਨੇ ਕੀ ਲਿਖ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ। ਉਹ ਕਹਿੰਦੇ ਇਹ ਕੁੰਜੀ ਹੈ ਜੀ ਬਾਣੀ, ਇਹ ਕੁੰਜੀ ਦੀ ਗੜਬੜ ਕਿਉਂ ਹੈ? ਇਸ ਬਾਤ ਤੇ ਦੋਨੇ ਗੱਲਾਂ ਸਮਝਣੀਆਂ ਪੈਣਗੀਆਂ ਤੇ ਕਿਹੜੇ ਥਾਂ ਤੇ ਕਿਹੜੀ ਪੱਧਤੀ ਦੇ ਅਨੁਸਾਰ ਸਮੇਂ ਨੂੰ ਮਾਪਿਆ ਗਿਆ। ਉੱਥੇ ਭਾਈ ਗੁਰਦਾਸ ਸਾਹਿਬ ਜੀ 22.5 ਮਿੰਟ ਵਾਲੀ ਘੜੀ ਨੂੰ ਘੜੀ ਕਹਿੰਦੇ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ 64 ਮਿੰਟ ਵਾਲੀ ਘੜੀ ਨੂੰ ਜਦੋਂ 1.5 ਮਿੰਟ ਦਾ ਵਾਧਾ ਕਰਕੇ ਫਿਰ ਇਹਦੀਆਂ 64 ਘੜੀਆਂ ਬਣਾ ਲਈਆਂ। ਭਾਈ ਸੰਤੋਖ ਸਿੰਘ ਨੇ 64 ਘੜੀਆਂ ਵਾਲੀ ਬਾਤ ਕੀਤੀ। 8 ਹੀ ਪਹਿਰ 60 ਘੜੀ ਮੈਂ ਜੋ ਇੱਕ ਘੜੀ, ਤੇ ਹੁਣ ਅੱਗੇ ਦੇਖੋ ਕਿਸੇ ਪਿਆਰੇ ਬੋਲ, ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਅਗਰ ਇੱਕ ਘੜੀ ਸਾਧ ਸੰਗਤ ਵਿੱਚ ਆ ਗਿਆ, ਸਾਧੂਆਂ ਦੀ ਸੰਗਤ ਵਿੱਚ ਆ ਗਿਆ, ਤਾਂ ਕਹਿੰਦੇ ਫਿਰ ਨਿਜ ਘਰ ਆਪਣਾ ਘਰ ਹੈ ਜਿਹੜਾ, ਜਿਹੜੇ ਘਰਾਂ ਵਿੱਚ ਰਹਿ ਰਹੇ ਹਾਂ ਗੁਰੂ ਪਿਆਰੇ, ਉਹ ਇਹ ਘਰ ਆਪਣੇ ਨਹੀਂ ਹਨ, ਇਹ ਲੱਗਦੇ ਨਹੀਂ ਸਾਡੇ। ਅਗਰ ਸਾਡੇ ਹੋਣ ਤਾਂ ਇਹਨਾਂ ਘਰਾਂ ਚੋਂ ਅਰਥੀ ਬਣ ਕੇ ਲੋਕੀ ਨਾ ਤੋਰਨ ਵੀ ਚਲਾ ਜਾ, ਹੁਣ ਤੇਰੇ ਤੂੰ ਇਹ ਘਰ ਦਾ ਕੁਛ ਨਹੀਂ ਲੱਗਦਾ। ਜੋ ਘਰ ਛੱਡ ਗਵਾਉਣਾ, ਜਿਹੜਾ ਛੱਡ ਜਾਣਾ ਕੋਲੋਂ ਗਵਾਇਆ ਜਾਣਾ, ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ, ਉਹਦੀ ਚਿੰਤਾ ਕੋਈ ਨਹੀਂ ਹੈ। ਅਸਲ ਤਾਂ ਹੈ ਨਿੱਜ ਘਰ, ਉਹਨੂੰ ਕਹਿੰਦੇ ਨੇ ਨਿੱਜ ਘਰ ਮਹਿਲ ਭਾਵੋ ਸੁਖ ਸਹਿਜੇ। ਉਹ ਹੈ ਅਸਲੀ ਘਰ ਜਿੱਥੇ ਜਾ ਕੇ ਮੁੜ ਕੇ ਇਹ ਦੁੱਖ ਨੂੰ ਸੰਸਾਰ ਚ ਨਾ ਪਾਉਣਾ ਪਵੇ। ਇਹ ਸਾਰਾ ਪ੍ਰਤਾਪ ਹੈ ਸਤਸੰਗਤ। ਸੰਗਤ ਦਾ ਬਹੁਤ ਵੱਡਾ ਗੁਣ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਨੇ ਗੁਰੂ ਸਾਹਿਬ ਦੇ ਅੰਮ੍ਰਿਤ ਬੋਲ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਕੀਤੇ ਹੈ। ਉਹ ਕਹਿੰਦੇ ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੋ ਸ਼ਬਦ ਪੜੋ ਪੜ੍ਹ ਕਰ ਧਿਆਨ, ਅਰਥ ਵਿਚਾਰ ਉਚਾਰਨ ਕਰੀਏ, ਕਿਦੋ ਸੁਣੋ ਕਰ ਨਿਰਣੇ ਕਰੀਏ, ਚਤੁਰ ਘੜੀ ਸਭ ਕਾਜ ਵਿਸਾਰੋ, ਦੁਨੀਆਂ ਦੇ ਕੰਮ ਭੁੱਲ ਲਓ। ਚਾਰ ਘੜੀਆਂ, ਚਾਰ ਘੜੀਆਂ ਹੁੰਦੀਆਂ 96 ਮਿੰਟ ਦੀਆਂ, 24 ਚੌਕ 96, ਤੇ ਇੱਕ ਘੰਟਾ 35 ਮਿੰਟ ਬਣੇ, 35-36 ਮਿੰਟ। ਕਹਿੰਦੇ ਇੰਨੀ ਦੇਰ ਆਪਣੇ ਗੁਰੂ ਦੇ ਚਰਨਾਂ ਵਿੱਚ ਬੈਠੋ, 96 ਘੜੀਆਂ ਰੋਜ਼, ਯਾਨੀ 4 ਘੜੀਆਂ ਸਤਸੰਗਤ ਜ਼ਰੂਰ ਕਰੋ, ਸ਼ਬਦ ਸੁਣੋ, ਕਥਾ ਸੁਣੋ। ਚਤੁਰ ਘੜੀ ਸਭ ਕਾਜ ਵਿਸਾਰੋ, ਅਰਥ ਸੁਣੋ ਕਿ ਆ ਬਚਾ। ਸਲਤਾ ਮੈਂ ਨੌਕੋ ਕੋ ਭਰੀਅਤ, ਭਾਈ ਗੁਰਦਾਸ ਵਾਲੀ ਗੱਲ ਭਾਈ ਸੰਤੋਖ ਦੇ, ਸਲਤਾ ਮੈਂ ਨੌਕੋ ਕੋ ਭਰੀਅਤ, ਗੁਰੂ ਸਾਹਿਬ ਕਹਿ ਰਹੇ ਨੇ ਗੱਲ, ਭਾਈ ਸੰਤੋਖ ਸਿੰਘ ਕਾਵ ਰਚਨਾ ਜੀ ਲਿਖਦੇ ਨੇ ਗੁਰੂ ਦਾ। ਉਹ ਸਲਤਾ ਮੈਂ ਨੌਕੋ ਕੋ ਭਰੀਅਤ, ਚਤਰੰਗ ਜਲ ਬਾਹਰ ਨਿਹਰੀਅਤ, ਭਰੀ ਪਾਰ ਸੋ ਉਤਰੈ ਪਾਰ, ਤਿਮ ਜਬ ਕਾਜ ਕੇ ਵਿਵਹਾਰ, ਨਿਸਤਿਨ ਕਰੋ ਧਰਮ ਕੀ ਕਿਰਤ, ਚਤੁਰ ਘੜੀ ਦੇਵੋ ਗੁਰਮੈ ਬਿਰਤ। ਚਾਰ ਘੜੀਆਂ ਬਿਰਤੀ ਗੁਰੂ ਵਿੱਚ ਦੇ ਦਿਓ, ਸ਼ਬਦ ਗੁਰੂ ਵਿੱਚ। ਤੇ ਇਹ ਤਾਂ ਹੈ ਸਤਸੰਗਤ ਕਰਨ ਦੇ ਲਾਭ, ਸਤਸੰਗਤ ਕਰਨ ਦੀ ਪ੍ਰੇਰਣਾ। ਸਤਸੰਗਤ ਕਰਨ ਤੋਂ ਬਿਨਾਂ ਸਾਡਾ ਜੀਵਨ ਸਫਲ ਨਹੀਂ ਹੋਏਗਾ। ਹੁਣ ਜਿਹੜੇ ਬੱਚੇ ਸਾਡੇ ਜਾਂ ਸਾਡੇ ਵੀਰ ਨੌਜਵਾਨ, ਬੱਚੇ ਬੱਚੀਆਂ ਜਾਂ ਵੱਡੇ ਬਜ਼ੁਰਗ ਖੋਟੇ ਰਸਤੇ ਪੈ ਗਏ, ਕੋਈ ਨਸ਼ਾ ਕਰਨ ਲੱਗ ਗਿਆ, ਕੋਈ ਵਿਸ਼ੇ ਦੇ ਮਗਰ ਹੋ ਗਿਆ, ਕੋਈ ਦੁਰਾਚਾਰੀ ਹੋ ਗਿਆ, ਕਿਸੇ ਨੇ ਆਪਣੇ ਪਿਤਾ ਦੀ ਇੱਜ਼ਤ ਖੋ ਦਿੱਤੀ, ਬਹੁਤ ਕੁਛ ਹੋ ਰਿਹਾ ਹੈ, ਕੋਈ ਨਸ਼ਾ ਵੇਚਣ ਦਾ ਡਰੱਗ ਦਾ ਧੰਦਾ ਕਰਨ ਲੱਗ ਗਿਆ ਵੀ ਇਹਦੇ ਚ ਚਾਰ ਪੈਸੇ ਜ਼ਿਆਦਾ ਬਣਦੇ ਆ, ਸਿੱਖੀ ਦਾ ਇਹ ਵੀ ਭਾਵ ਨਹੀਂ ਦੇਖਿਆ। ਤੂੰ ਗੁਰੂ ਘਰ ਸਿੱਖ ਹੈ, ਤੂੰ ਤਾਂ ਨਸ਼ੇ ਵਿਸ਼ੇ ਨੂੰ ਹੱਥ ਨਹੀਂ ਲਾ ਸਕਦਾ, ਤੈਨੂੰ ਤਾਂ ਗੁਰੂ ਦੀ ਆਗਿਆ ਨਹੀਂ, ਪਰ ਇਹ ਸਭ ਕੁਸੰਗਤ ਦਾ ਫਲ ਹੈ। ਇਸ ਕਰਕੇ ਕਬੀਰ ਸਾਹਿਬ ਨੇ ਇਹ ਪੱਖ ਟੁੰਬਿਆ। ਉਹ ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਏ, دور ہے جائیے بھاگ برسن کارو برسی ہے تو کچھ نہ کہتا. جے کالے برتن نو تہاڈا انچل شو گیا تو منیا جی ساری پالس نہیں دوں گا تو داغ لا کے ضرور تو دوں گا. تو سنگتی جڑے لوگ نشئی بشئی جڑے لوگ انہاں دے کول بیٹھنا بھی وبرجت ہے, انہاں دی گل سننی بھی ماڑی گل ہے, انہاں دے کول بیٹھنا بھی ماڑی گل ہے, انہاں نال رل کے دھندا کرنا کہے پھر تو جیون برباد ہے. اس کرتے تلسی نے رمائن لکھا ہے اے وداتا ساکت سنگ نہ دیں وداتا, مینو ساکتاں دی سنگت نہیں, جاں تے پلو نرک میں بسا نرک چ بھیج دے میں چلیا جاؤں ایک باری جا کے تاں کھڑا چھڑ لی جے ساکتاں دی سنگت کی تھی بار بار نرک جان نرکاں دی زندگی نالوں ساکت دی سنگت نو ماڑی دسیا. کبیر صاحب نے کیلے تے بیری دا پرمان لے کے دسیا کیلے نے کتوں دیکھا کبیر ماری مرو کسنگ کی کیلے نگٹ جو بیر وہ چولہا ہے وہ چیری ہے ساگت سنگ نہ ہیر. کبیر صاحب تو کہتے ساگت ول دیکھنا بھی ماڑی گل ہے, وہ سننا بھی ماڑی گل ہے, وہ ویخو نا کتنے دیکھ کے نال بھی تیرے سنسکار نہ بدل جان. کیلے نے بیری کی سنگت کی لیرو لیر کر دیتا کبیر صاحب نے, تیرے جیون دیا لیرا بنا والا ساگت پرش ہے نندک پرش ہے نندک کی سنگت کرن والا جے کو اس کا سنگی ہوگا نالے رہے سدا ہے نندک. اور جو مرضی یتن کر لے جی وہ اڑسٹ تیرتھ ناو ہے جی وہ دواد سلا پجاو ہے جی وہ کوپ تٹا دی واو کرے نند سب دن ساگ کا نند کیسے کرے سر پر جانو نرک نہیں کرے. اس کر کے بھائی اپنے بچوں پریم دے نال ایسی وہ پریرنا کرتے رہو بھی بھائی ماڑے بندے کو بہنا بنے کھلونا بنے سما ہو گیا کہ کل نو شری گرو ارجن دیو جی مہاراج انہوں نے او شہیدی جی شہید کا مقابلہ سنسار دے وچ کسی شہیدی دے نال تلنا نہیں کی جائے یہ گرو صاحب نے ایسی شہیدی دین والے تے کل نو او پوتر دہاڑا ہے تے کل نو پھر گرو صاحب کی شہیدی جہی کوئی وچار شہیدی کے پرتائے رہ جائے اگلے دن ہو جائے گی تو گرو کرپا کرے آؤ. بہت بہت دھنیواد آپ ساری سنتوں کا کل مل کے کریں کہانیاں سمرت کر دیتی کل پھر اپنا گرو صاحب جی کے شہیدی جوڑ میلے کو منائیے ہوئی پلان کی سیوا کریں. بہت بہت سات سنگت جی کا دھنیواد جی. واحگرو جی کا واحگرو جی کی